ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਦੰਪਤੀ ਆਏ ਹਨ। ਇਹਨਾਂ ਦਾ ਝਗੜਾ ਸੀ, ਇਹਦਾ ਪਿੰਗਲਾ ਪਤੀ ਦੁਖਪੰਜਨੀ ਬੇਰੀ ਦੇ ਥੱਲੇ ਇਸ਼ਨਾਨ ਕਰਕੇ ਅਰੋਗ ਹੋਇਆ। ਉਹ ਸਿਆਣ ਚ ਨਹੀਂ ਸੀ ਆਉਂਦਾ। ਬੀਬੀ ਰਜਨੀ ਦੇ ਮਨ ਚ ਸੰਦੇਹ ਸੀ ਕਿ ਕਿਤੇ ਨੇ ਮੇਰੇ ਪਤੀ ਨੂੰ ਮਾਰ ਕੇ ਮੈਨੂੰ ਪ੍ਰਣਾਉਣ ਵਾਸਤੇ ਸਾਰਾ ਛਲ ਨਾ ਰਚਿਆ ਹੋ। ਇਹ ਝਗੜਾ ਲੈ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਕੋਲ ਆਏ ਨੇ ਸੰਤੋਖ ਸਰ ਸਾਹਿਬ ਵਾਲੇ ਸਥਾਨ ਤੇ। ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਬੀਬੀ ਰਜਨੀ ਨੇ ਬੇਨਤੀ ਕਰਕੇ ਆਪਣੀ ਸਾਰੀ ਵਿਥਿਆ ਦੱਸੀ ਹੈ। ਇਹਦੇ ਕੋਲੋਂ ਸੁਣ ਕੇ ਫਿਰ ਪਿੰਗਲੇ ਨੂੰ ਪੁੱਛਿਆ, ਦੱਸ ਤੂੰ ਕਿਵੇਂ ਗੱਲ ਵੇਖੀ ਸੁਣੀ ਹੈ? ਇਹਨੇ ਦੱਸਿਆ, ਜੀ ਇੱਕ ਕਾਂ ਉਸ ਤਾਲ ਦੇ ਵਿੱਚ ਜੋ ਛੋਟਾ ਜਿਹਾ ਟੋਆ ਜਿਹਦੇ ਚ ਜਲ ਇਕੱਤਰ ਹੋਇਆ ਹੋਇਆ ਸੀ, ਉਹਦੇ ਚ ਇਸ਼ਨਾਨ ਕਰਕੇ ਚਿੱਟੇ ਰੰਗ ਦਾ ਉਜਵਲ ਹੰਸ ਬਣ ਕੇ ਨਿਕਲਿਆ। ਮੈਂ ਜਦੋਂ ਉਹਦੇ ਚ ਇਸ਼ਨਾਨ ਕੀਤਾ ਮੇਰਾ ਸਰੀਰ ਅਰੋਗ ਹੋ ਗਿਆ, ਕੰਚਨ ਵਰਗੀ ਕਾਇਆ ਹੋ ਗਈ। ਜਦੋਂ ਇਹਨੇ ਇਸ ਤਰ੍ਹਾਂ ਬੇਨਤੀ ਕੀਤੀ, ਸਤਿਗੁਰੂ ਜੀ ਨੇ ਹੁਕਮ ਕੀਤਾ ਕੁਝ ਸਮੇਂ ਲਈ ਸ਼ਾਂਤ ਹੋ ਕੇ ਬੈਠੋ। ਪੰਜਵੇਂ ਪਾਤਸ਼ਾਹ ਨੇ ਨੇਤਰ ਮੁੰਦੇ ਹਨ, ਆਪਣੇ ਅੰਤਰ ਆਤਮੇ ਧਿਆਨ ਧਾਰਿਆ ਗੁਰੂ ਅਮਰਦਾਸ ਸਾਹਿਬ ਜੀ ਦਾ, ਵੱਡਿਆਂ ਸਤਿਗੁਰਾਂ ਦਾ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਸਾਹਿਬ ਜੀ ਦਾ ਇਤਿਹਾਸ ਸਰਵਣ ਕਰੀਏ, ਕਿਵੇਂ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਸੰਸਾਰ ਚ ਉਜਾਗਰ ਹੋ ਰਹੀ ਹੈ, ਪ੍ਰਗਟ ਹੋ ਰਹੀ ਹੈ। ਜਿਹਦੀ ਵਡਿਆਈ ਕਰਦਿਆਂ ਮਹਾਰਾਜ ਗੁਰਦੇਵ ਜੀ ਨੇ ਬਚਨ ਕਹੇ ਨੇ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਧੋ ਪੁਰਖ ਵਿਧਾਤਾ ਹੈ ਤਾਂ ਤੂੰ ਸੋਹਿਆ, ਵਸਦੀ ਸਭਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮ ਲਜਾਏ ਨਾਇਆ ਰਾਮਦਾਸ ਸਰ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤਾ ਕਊਆ ਹੰਸ ਹੋ ਹੈ। ਇਹ ਵਡਿਆਈ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਤਾਲ ਦੀ ਪ੍ਰਗਟ ਹੋ ਰਹੀ ਹੈ। ਸਰਵਣ ਕਰੀਏ ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਰਜਨ ਸਰਬੱਗ ਗੁਰ ਨੇਤਰ ਮੂੰਦ ਕੀਏ ਧਿਆਨ,
ਸਰਬ ਕਲਾ ਸਮਰੱਥ ਤੇ ਸਰਬੱਗ ਸਤਿਗੁਰੂ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਨੇਤਰ ਮੁੰਦੇ ਹਨ ਔਰ ਵੱਡਿਆਂ ਸਤਿਗੁਰਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕੀਤਾ ਹੈ।
ਤਿਸ ਚਿੰਨ ਸ੍ਰੀ ਗੁਰੂ ਅਮਰ ਜੀ ਦਈ ਦਿਖਾਈ ਆਨ,
ਗੁਰੂ ਅਰਜਨ ਸਾਹਿਬ ਨੇ ਜਦੋਂ ਵੱਡਿਆਂ ਸਤਿਗੁਰਾਂ ਦਾ ਧਿਆਨ ਧਾਰਿਆ ਤੇ ਵੱਡੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਤਿਨਾਂ ਨੂੰ ਦਰਸ਼ਨ ਦਿੱਤੇ ਧਿਆਨ ਵਿੱਚ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਪ੍ਰਤੱਖ ਦਰਸ਼ਨ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਦਿੱਤੇ ਹਨ।
ਚੋ ਪਈ ਧਿਆਨ ਤੇਰੇ ਉਰਮੇ ਗੁਰ ਆਈ,
ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਆਪਣੇ ਧਿਆਨ ਵਿੱਚ ਇਕਾਗਰ ਹੋ ਕੇ ਬੈਠੇ ਸਨ ਤੇ ਸਤਿਗੁਰਾਂ ਦੇ ਧਿਆਨ ਦੀ ਸਿਮਰਤੀ ਵਿੱਚ ਹੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਆਏ ਹਨ।
ਸਕਲ ਬਾਤ ਕੋ ਭੇਵ ਜਨਾਈ,
ਗੁਰੂ ਅਮਰਦਾਸ ਸਾਹਿਬ ਜੀ ਨੇ ਸਾਰੀ ਗੱਲ ਦਾ ਭੇਦ, ਜਿਹੜੀ ਇਹਨਾਂ ਦੋਨਾਂ ਦੀ ਲੜਾਈ ਹੋਈ ਹੈ, ਕਿਉਂ ਹੋ ਰਹੀ ਹੈ, ਕੀ ਖੇਡ ਵਰਤੀ ਹੈ, ਉਹ ਸਾਰੀ ਵਾਰਤਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਦੱਸੀ ਹੈ।
ਇਹ ਨਰ ਸਾਚੀ ਭਾਕਤ ਬਾਤ,
ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਧਿਆਨ ਵਿੱਚ ਆ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਦੱਸਿਆ, ਆਖਿਆ ਗੁਰੂ ਅਰਜਨ ਦੇਵ ਜੀ, ਇਹ ਜਿਹੜਾ ਨਰ ਹੈ ਜੋ ਪਿੰਗਲੇ ਤੋਂ ਅਰੋਗ ਹੋਇਆ ਹੈ, ਇਹ ਜੋ ਵੀ ਵਾਰਤਾ ਕਹਿ ਰਿਹਾ, ਗੱਲ ਕਹਿ ਰਿਹਾ, ਇਹ ਬਿਲਕੁਲ ਸੱਤ ਕਹਿ ਰਿਹਾ।
ਜਬ ਸੋ ਨਾਹਤ ਤੈ ਤਬ ਸਕਰਾਂਤ,
ਜਦੋਂ ਇਹਨੇ ਇਸ਼ਨਾਨ ਕੀਤਾ ਉਸ ਬੇਰੀ ਦੇ ਥੱਲੇ ਉਸ ਤਾਲ ਦੇ ਵਿੱਚ, ਉਸ ਵੇਲੇ ਮੇਖ ਦੀ ਸਕਰਾਂਤ ਦਾ ਦਿਹਾੜਾ ਸੀ, ਪੁਰਬ ਦਾ ਦਿਨ ਸੀ।
ਹਮਨੇ ਪਿਤਾ ਤੁਮਾਰੋ ਪ੍ਰੇਰਾ,
ਮਹਾਰਾਜ ਜੀ ਨੇ ਦੱਸਿਆ ਕਿ ਅਸੀਂ ਤੁਹਾਡੇ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਪ੍ਰੇਰਨਾ ਕਰਕੇ ਸ਼੍ਰੀ ਗੋਬਿੰਦਵਾਲ ਸਾਹਿਬ ਤੋਂ ਇਸ ਜਗ੍ਹਾ ਤੇ ਭੇਜਿਆ ਸੀ।
ਜਾਈ ਤੜਾਗ ਲਗਾਈ ਬਡੀਰਾ,
ਉਹਨਾਂ ਨੂੰ ਪ੍ਰੇਰ ਕੇ ਕਿਹਾ ਸੀ ਕਿ ਜਾ ਕੇ ਤੁਸੀਂ ਅੰਮ੍ਰਿਤਪਾਲ ਲਵਾਓ, ਸੋਹਣੇ ਸਰੋਵਰ ਦੀ ਸੇਵਾ ਪ੍ਰਾਰੰਭ ਕਰੋ।
ਤਬ ਇੱਕ ਤਾਲ ਤਹਾਂ ਖੁਨਵਾਇਓ,
ਇੱਕ ਤਾਲ ਤਾਂ ਉਹਨਾਂ ਨੇ ਇੱਥੇ ਆ ਜਿੱਥੇ ਤੁਸੀਂ ਹੁਣ ਸੇਵਾ ਕਰਾ ਰਹੇ ਹੋ ਸੰਤੋਖਸਰ ਸਾਹਿਬ, ਇਹਦੀ ਸੇਵਾ ਸ਼ੁਰੂ ਕੀਤੀ। ਦੂਜਾ ਤਾਲ ਉਹਨਾਂ ਨੇ ਉੱਥੇ ਆਰੰਭ ਕੀਤਾ ਸੀ ਦੁੱਖ ਭੰਜਨੀ ਬੇਰੀ ਦੇ ਥੱਲੇ।
ਜੈ ਇਹ ਕੁਸ਼ਟੀ ਨੀਰ ਨਹਾਇਓ,
ਜਿਸ ਤਾਲ ਦੇ ਜਲ ਚੋਂ ਇਸ ਕੁਸ਼ਟੀ ਨੇ ਇਸ਼ਨਾਨ ਕੀਤਾ, ਉਸ ਜਲ ਨਾਲ ਇਹਨੇ ਨਹਾਤਾ ਇਸ਼ਨਾਨ ਕੀਤਾ।
ਤੁਮਕੋ ਉਚਿਤ ਆਹੀ ਇਸ ਕਾਲ,
ਉਹ ਵੀ ਸਰੋਵਰ ਤੁਹਾਡੇ ਪਿਤਾ ਜੀ ਨੇ ਲਵਾਇਆ ਹੈ, ਉਹ ਹਾਲੇ ਸੇਵਾ ਸੰਪੂਰਨ ਨਹੀਂ ਸੀ ਹੋਈ ਤੇ ਉਹ ਸੱਚਖੰਡ ਆ ਗਏ ਹਨ, ਤੇ ਹੁਣ ਤੁਹਾਡੇ ਲਈ ਇਹ ਯੋਗ ਹੈ, ਤੁਹਾਡੇ ਲਈ ਇਹੀ ਅਧਿਕਾਰ ਹੈ।
ਕਰੋ ਲਗਾਵਨ ਤਾਲ ਵਿਸਾਲ,
ਉੱਥੇ ਜਾ ਕੇ ਉਸ ਸਰੋਵਰ ਦੀ ਸੇਵਾ ਕਰਾਓ, ਕਿਉਂਕਿ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਹੁਕਮ ਕੀਤਾ ਹੈ ਕਿ ਇਹਨਾਂ ਅੰਮ੍ਰਿਤ ਤਾਲਾਂ ਨੂੰ ਤੁਸੀਂ ਸਾਡਾ ਸਰੀਰ ਜਾਣ ਕੇ ਸੇਵਾ ਕਰਨੀ ਹੈ, ਤੇ ਤੁਸੀਂ ਇਹ ਸੰਤੋਖਸਰ ਸਰੋਵਰ ਦੀ ਸੇਵਾ ਤਾਂ ਸ਼ੁਰੂ ਕਰ ਦਿੱਤੀ ਹੈ, ਉਸ ਸਰੋਵਰ ਦੀ ਵੀ ਕਾਰ ਸੇਵਾ ਪ੍ਰਾਰੰਭ ਕਰੋ।
ਬਹੁਤ ਕਾਲ ਪਾ ਲਗੂ ਖੁਨਵਾਇਓ,
ਉਸ ਸਰੋਵਰ ਨੂੰ ਖੁਦਾਇਆ ਕਾਫੀ ਸਾਲ ਹੋ ਗਏ ਨੇ, ਛੋਟਾ ਜਿਹਾ ਹਾਲੇ ਉਹ ਤਾਲ ਹੈ, ਜਿਆਦਾ ਵੱਡਾ ਵਿਸਥਾਰ ਨਹੀਂ ਕੀਤਾ ਗੁਰੂ ਰਾਮਦਾਸ ਸਾਹਿਬ ਜੀ ਨੇ, ਥੋੜੀ ਜੀ ਖੁਦਾਈ ਕਰਾਈ ਸੀ, ਹਾਲੇ ਥੋੜਾ ਜਿਹਾ ਹੀ ਟੋਆ ਪੁੱਟਿਆ ਸੀ।
ਚੌਂ ਦਿਸ਼ ਤੇ ਜਲ ਢਰ ਤੇ ਆਇਓ,
ਜਿੰਨਾ ਪੁੱਟਿਆ ਸੀ ਉਹਦੇ ਵਿਚ ਵੀ ਉਹ ਥੋੜਾ ਰਹਿ ਗਿਆ, ਆਲੇ ਦੁਆਲੇ ਉਹ ਪਾਣੀ ਢਲ ਕੇ ਉਸ ਜਗ੍ਹਾ ਤੇ ਇਕੱਠਾ ਹੋ ਗਿਆ।
ਮ੍ਰਿਤ ਕਪਰੀ ਗਯੋ ਪਰ ਸੋਏ,
ਮਿੱਟੀ ਪੈ ਗਈ ਹੈ ਕਿਉਂਕਿ ਵਾਹਵਾ ਸਾਲ ਪਹਿਲਾਂ ਉਹਦੀ ਖੁਦਾਈ ਸ਼ੁਰੂ ਕੀਤੀ ਸੀ, ਤੇ ਆਲੇ ਦੁਆਲੇ ਉਹ ਪਾਣੀ ਢਲ ਕੇ ਉੱਥੇ ਆ ਗਿਆ ਬੇਰੀ ਦੇ ਥੱਲੇ, ਤੇ ਜਿਹੜੀ ਖੁਦਾਈ ਹੋਈ ਸੀ ਉਹਦੇ ਵਿਚ ਵੀ ਮਿੱਟੀ ਪੈ ਗਈ ਹੈ, ਥੋੜਾ ਜਿਹਾ ਹੀ ਟੋਆ ਉਹ ਚਿੰਨ ਬਾਕੀ ਰਹਿ ਗਿਆ।
ਚਿੰਨ ਪਛਾਣ ਮਾਤਰ ਤੇ ਹੋਈ,
ਬਸ ਉਹ ਕੇਵਲ ਚਿੰਨ ਮਾਤਰ ਹੀ ਉਹ ਜਗ੍ਹਾ ਰਹਿ ਗਈ ਹੈ ਪਹਿਚਾਣ ਹੁੰਦੀ ਵੀ ਇੱਥੇ ਕੋਈ ਟੋਆ ਪੁੱਟਿਆ ਹੋਇਆ।
ਏਤ ਮਹਾਤਮ ਕੀ ਵਿਦਤਾਵਨ,
ਉਸ ਸਰੋਵਰ ਨੂੰ ਪ੍ਰਗਟ ਕਰਨ ਵਾਸਤੇ ਉਸ ਸਰੋਵਰ ਦੇ ਮਹਾਤਮ ਨੂੰ ਉਹਦੀ ਮਹਿਮਾ ਤੇ ਉਪਮਾ ਨੂੰ ਸੰਸਾਰ ਦੇ ਵਿਚ ਉਜਾਗਰ ਕਰਨ ਲਈ।
ਨੈ ਕੀਨਸ ਸਭ ਵਿਖੇ ਜਨਾਵਨ,
ਇਹ ਕਲਾ ਨਿਰੰਕਾਰ ਪਰਮੇਸ਼ਰ ਨੇ ਆਪ ਵਰਤਾਈ, ਇਸ ਪਿੰਗਲੇ ਦਾ ਪਿੰਗਲਾਪਨ ਦੂਰ ਕੀਤਾ ਤਾਂ ਜੋ ਉਸ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਪੂਰੇ ਵਿਸ਼ਵ ਭਰ ਵਿਚ ਸੰਸਾਰ ਭਰ ਦੇ ਵਿਚ ਉਜਾਗਰ ਤੇ ਪ੍ਰਗਟ ਹੋਵੇ।
ਸਤਿ ਸ੍ਰੀ ਅਕਾਲ। ਅਬ ਮਹਿਮਾ ਕੇ ਸਹਿਤ ਵਿਸਾਲਾ,
ਹੁਣ ਉਸ ਸਰੋਵਰ ਦੀ ਮਹਿਮਾ ਦੇ ਸਹਿਤ ਇਸ ਵਿਸ਼ਾਲ ਕਾਰਜ ਨੂੰ
ਵਿਦਤਾਵੋ ਸਿਰ ਜੋ ਸ਼ੁਭ ਤਾਲਾ,
ਕਾਰਜ ਕਰੋ ਇਹਦੀ ਮਹਿਮਾ ਸਹਿਤ ਸਰੋਵਰ ਨੂੰ ਪ੍ਰਗਟ ਕਰੋ ਔਰ ਇਹਦੀ ਕਾਰ ਸੇਵਾ ਕਰੋ, ਸਿਰ ਜੋ ਇਹਦੀ ਸੇਵਾ ਬਣਾਓ।
ਸ਼੍ਰੀ ਅੰਮ੍ਰਿਤਸਰ ਧਰੀਏ ਨਾਮੋ,
ਔਰ ਇਸ ਸਰੋਵਰ ਦਾ ਨਾਮ ਤੁਸੀਂ ਸ਼੍ਰੀ ਅੰਮ੍ਰਿਤਸਰ ਸਰੋਵਰ ਰੱਖਣਾ। ਅੰਮ੍ਰਿਤਸਰ ਸਰੋਵਰ, ਅੰਮ੍ਰਿਤਸਰ ਤਾਲ, ਇਸ ਪਾਵਨ ਸਰੋਵਰ ਦਾ ਨਾਮ ਰੱਖਣਾ।
ਜੋ ਦਿਸ਼ ਮੈਂ ਸੁਪਾਨ ਅਭਿਰਾਮੋ,
ਔਰ ਸਰੋਵਰ ਬਣਾ ਕੇ ਚੁਕਾਉਣਾ, ਚਾਰੇ ਪਾਸਿਓ ਸੋਹਣੀਆਂ ਪੌੜੀਆਂ ਬਣਾਉਣੀਆਂ, ਸੋਹਣਾ ਪੌੜ ਸਾਲ ਰਚਣਾ।
ਰਾਮਦਾਸਪੁਰ ਰਾਮਦਾਸ ਸਰ,
ਕਹਿੰਦੇ ਇਹ ਨਗਰ ਰਾਮਦਾਸਪੁਰ ਹੈ ਤੇ ਇਹ ਸਰੋਵਰ ਰਾਮਦਾਸ ਸਰ ਹੋ ਗਿਆ।
ਪੀਪੀ ਨਾਮ ਕਹੇ ਨਾਰੀ ਨਾਰੀ ਨਰ,
ਇਹ ਵੀ ਨਾਂ ਨਰ ਨਾਰੀਆਂ ਕਹਿਣਗੇ, ਰਾਮਦਾਸ ਸਰ ਵੀ ਕਹਿਣਗੇ, ਰਾਮਦਾਸਪੁਰਾ ਵੀ ਕਹਿਣਗੇ ਔਰ ਸ੍ਰੀ ਅੰਮ੍ਰਿਤਸਰ ਵੀ ਕਹਿਣਗੇ। ਇਹ ਤਿੰਨੇ ਨਾਂ ਸੰਸਾਰ ਦੇ ਵਿਚ ਪ੍ਰਗਟ ਹੋਣਗੇ। ਤਦੇ ਮਹਾਰਾਜ ਗੁਰੂ ਸਾਹਿਬ ਜੀ ਨੇ ਬਚਨ ਕਹੇ ਨੇ, ਹਰ ਹਾਂ ਨਾਨਕ ਕਸਮ ਲਜਾਏ ਨਾਇਆ ਰਾਮਦਾਸ ਸਰ। ਔਰ ਪਹਿਲਾਂ ਰਾਮਦਾਸਪੁਰ ਲਿਖਿਆ, ਬਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਇਹ ਤਿੰਨੇ ਨਾਂ, ਪਹਿਲਾ ਨਾਮ ਗੁਰੂ ਕਾ ਚੱਕ ਰੱਖਿਆ ਗੁਰੂ ਰਾਮਦਾਸ ਸਾਹਿਬ ਨੇ, ਫਿਰ ਰਾਮਦਾਸਪੁਰ, ਫਿਰ ਰਾਮਦਾਸ ਸਰ, ਅੰਮ੍ਰਿਤਸਰ ਹੁਣ ਅੱਜ ਦੇ ਵਰਤਮਾਨ ਸਮੇਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨਾਮ ਦੇ ਨਾਂ ਨਾਲ ਇਹ ਸ਼ਹਿਰ ਇਹ ਪਾਵਨ ਸਥਾਨ ਸਰੋਵਰ ਦੇ ਨਾਮ ਨਾਲ ਪ੍ਰਗਟ ਹੈ।
ਜਨਨੀ ਪਿਤ ਗੁਰ ਕੋ ਉਰ ਹੀਰਾ।
ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਧਿਆਨ ਵਿੱਚ ਆਪਣੇ ਮਾਤਾ ਦੇ ਪਿਤਾ ਯਾਨੀ ਕਿ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਬਚਨ ਸੁਣੇ,
ਨਮੋ ਕਰਤ ਪੇ ਹਰਖ ਬਡੇਰਾ,
ਧਿਆਨ ਵਿੱਚ ਹੀ ਨਮਸਕਾਰ ਕੀਤੀ, ਬੜੇ ਅਦਬ ਨਾਲ ਪ੍ਰਣਾਮ ਕਰਕੇ ਬੜੀ ਖੁਸ਼ੀ ਹੋਈ ਮਨ ਨੂੰ, ਬੜਾ ਖੇੜਾ ਤੇ ਆਨੰਦ ਹਿਰਦੇ ਨੂੰ ਵਰਤਿਆ।
ਸ੍ਰੀ ਅਰਜਨ ਗੁਰ ਅੰਤਰਯਾਮੀ।
ਅੰਤਰਯਾਮੀ ਸਤਿਗੁਰੂ ਜੋ ਸਭ ਦਿਆਂ ਦਿਲਾਂ ਦੀਆਂ ਜਾਣਦੇ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ।
ਮਿਸ ਕਰ ਬਿਦ ਤਾਵੇਂ ਥਲ ਸਵਾਮੀ।
ਮਹਾਰਾਜ ਜੀ ਨੇ ਬਹਾਨੇ ਨਾਲ ਹੀ ਇਹ ਸੰਸਾਰ ਵਿਚ ਇਸ ਜਗ੍ਹਾ ਦੀ ਮਹਿਮਾ ਨੂੰ ਪ੍ਰਗਟ ਕੀਤਾ। ਮਾਨੋ ਇਹ ਬਹਾਨਾ ਹੀ ਰਚਿਆ, ਜਾਣੀ ਜਾਣ ਸਭ ਜਾਣਦੇ ਨੇ, ਐਸਾ ਨੀ ਵੀ ਗੁਰੂ ਅਰਜਨ ਸਾਹਿਬ ਨੂੰ ਨਹੀਂ ਪਤਾ ਇਹਦੀ ਮਹਿਮਾ ਦਾ ਵੀ ਇਹ ਸਰੋਵਰ ਕਿੱਥੇ ਹੈ। ਪਰ ਮਹਿਮਾ ਸਹਿਤ ਇਸ ਪਾਵਨ ਸਥਾਨ ਨੂੰ ਸਤਿਗੁਰੂ ਜੀ ਨੇ ਪ੍ਰਗਟ ਕੀਤਾ, ਇੱਕ ਬਹਾਨਾ ਸਿਰਜਿਆ।
ਵੈਰ ਮੁਖੀ ਬ੍ਰਿਤ ਨੈਣ ਉਘਾਰੇ।
ਗੁਰਦੇਵ ਜੀ ਨੇ ਆਪਣੇ ਨੇਤਰ ਖੋਲੇ ਨੇ, ਬਿਰਤੀ ਨੂੰ ਬਾਹਰ ਮੁਖੀ ਕੀਤਾ।
ਮਨੋ ਕਮਲ ਦਲ ਭੀ ਪੁਨ ਸਾਰੇ।
ਜਦੋਂ ਨੇਤਰ ਖੋਲੇ ਇਉਂ ਜਾਪਦਾ, ਮਨੋ ਕਮਲ ਸਰੀਖੇ ਨੇਤਰ ਖਿੜੇ ਹਨ, ਜਿਵੇਂ ਕੋਈ ਕਮਲ ਦਾ ਫੁੱਲ ਖਿੜਦਾ ਹੈ। ਏਦਾਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੀਆਂ ਅੱਖਾਂ ਖੁੱਲੀਆਂ ਹਨ।
ਪਰਮ ਪ੍ਰਸਿੱਧ ਬਖਾਨਿਓ ਤੀਆ ਸਿਓ।
ਬੜੇ ਪ੍ਰਸੰਨ ਹੋ ਕੇ ਗਰੀਬ ਨਵਾਜ ਪਾਤਸ਼ਾਹ ਸਾਹਮਣੇ ਜਿਹੜੀ ਉਹ ਬੀਬੀ ਰਜਨੀ ਖੜੀ ਸੀ, ਉਹਨੂੰ ਬੋਲੇ ਕਹਿਣ ਲੱਗੇ ਪ੍ਰਸੰਨ ਹੋ ਕੇ,
ਸਰਬ ਸੰਦੇ ਦੂਰ ਕਰ ਹੀਏ ਸੋ।
ਮਹਾਰਾਜ ਜੀ ਕਹਿਣ ਲੱਗੇ, ਬੇਟਾ ਆਪਣੇ ਹਿਰਦੇ ਦਾ ਸਾਰਾ ਸੰਦੇਹ ਦੂਰ ਕਰ ਦੇ, ਆਪਣੇ ਮਨ ਦਾ ਸੰਸਾ ਨਿਵਾਰ ਦੇ।
ਨਿਸ਼ਚੈ ਇਹੀ ਤੋਰ ਪਰ ਤਾਰਾ।
ਨਿਸ਼ਚੈ ਇਹੀ ਤੇਰਾ ਪਤੀ ਹੈ, ਇਹੀ ਤੇਰਾ ਪਤੀ ਹੈ, ਇਹ ਜੋ ਕੁਝ ਕਹਿ ਰਿਹਾ ਸੱਚ ਕਹਿ ਰਿਹਾ, ਇਹੀ ਤੇਰਾ ਪਰਤਾਰ ਹੈ, ਪਰਤਾ ਹੈ।
ਤੈਂ ਕੀ ਨਸ ਹਮ ਪਰ ਉਪਕਾਰਾ।
ਇਹ ਤਾਂ ਬੜਾ ਵੱਡਾ ਉਪਕਾਰ ਵਰਤਿਆ, ਇਹਦੇ ਬਹਾਨੇ ਸਾਰੇ ਸੰਸਾਰ ਦੇ ਜੀਆਂ ਦਾ ਭਲਾ ਹੋਇਆ।
ਚਿਰੰਕਾਲ ਕੇ ਚਾਹਤ ਐਸੀ।
ਮਹਾਰਾਜ ਜੀ ਕਹਿੰਦੇ, ਅਸੀਂ ਤਾਂ ਲੰਮੇ ਸਮੇਂ ਤੋਂ ਚਾਹੁੰਦੇ ਸੀ ਇਸ ਸਰੋਵਰ ਦੀ ਮਹਿਮਾ ਨੂੰ ਪ੍ਰਗਟ ਕਰਨਾ, ਇਸ ਸਰੋਵਰ ਦੇ ਮਹਾਤਮ ਨੂੰ ਪ੍ਰਗਟ ਕਰਨਾ ਚਾਹੁੰਦੇ ਸੀ ਲੰਮੇ ਅਰਸੇ ਤੋਂ।
ਤੀਰਥ ਪਰਖਨ ਹੋਵੇ ਕੈਸੇ।
ਇਸ ਤੀਰਥ ਦੀ ਪਰਖ ਕਿਵੇਂ ਹੋਵੇ, ਸੰਸਾਰ ਵਿੱਚ ਇਹਦੀ ਮਹਿਮਾ ਕਿਵੇਂ ਉਜਾਗਰ ਹੋਵੇ। ਮਹਾਰਾਜ ਜੀ ਕਹਿੰਦੇ, ਅਸੀਂ ਤਾਂ ਲੰਮੇ ਸਮੇਂ ਤੋਂ ਚਾਹੁੰਦੇ ਸੀ ਕਿ ਇਸ ਪਾਵਨ ਸਰੋਵਰ ਦਾ ਮਹਾਤਮ, ਇਸ ਤੀਰਥ ਦੀ ਵਡਿਆਈ ਸੰਸਾਰ ਵਿੱਚ ਕਿਵੇਂ ਪ੍ਰਗਟ ਹੋਵੇ।
ਸ੍ਰੀ ਗੁਰੂ ਰਾਮਦਾਸ ਬਚ ਕਹਿਓ।
ਧੰਨ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਨੇ, ਪਿਤਾ ਗੁਰਦੇਵ ਜੀ ਨੇ ਸਾਨੂੰ ਇਹ ਬਚਨ ਕਹੇ ਸਨ।
ਕਉਆ ਨਾਏ ਹੰਸ ਜੈ ਲਹਿਓ।
ਉਹਨਾਂ ਕਿਹਾ ਸੀ ਕਿ ਸਰੋਵਰ ਉਹ ਅੰਮ੍ਰਿਤ ਸਰੋਵਰ ਹੈ ਜਿਹਦੇ ਚ ਕਾਂ ਵੀ ਨਹਾ ਕੇ ਹੰਸ ਹੋਣਗੇ। ਇਹ ਜਿਹੜਾ ਬਚਨ ਹੈ ਨਾ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤਾ ਕਊਆ ਹੰਸ ਹੋ ਹੈ, ਇਹ ਬਚਨ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤੇ ਨੇ ਆਪਣੀ ਰਸਨਾ ਤੋਂ। ਉਹਨਾਂ ਨੇ ਇਸ ਅੰਮ੍ਰਿਤ ਤਾਲ ਦੀ ਮਹਿਮਾ ਆਪਣੀ ਰਸਨਾ ਤੋਂ ਪ੍ਰਗਟ ਕੀਤੀ ਹੈ।
ਸੋ ਸ੍ਰੀ ਅੰਮ੍ਰਿਤਸਰ ਜੀ ਜਾਨੋ।
ਇਹ ਉਹੀ ਅੰਮ੍ਰਿਤਸਰ ਹੈ ਜਿਹਦਾ ਜ਼ਿਕਰ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਕੀਤਾ ਕਿ ਜਿੱਥੇ ਕਊਏ ਨਹਾ ਕੇ ਹੰਸ ਹੋਣਗੇ, ਕਊਆਂ ਦੇ ਸਮਾਨ ਬਿਰਤੀਆਂ ਵਾਲੇ ਲੋਕ ਹੰਸ ਹੋ ਜਾਣਗੇ, ਵਿਵੇਕੀ ਪੁਰਖ ਹੋ ਜਾਣਗੇ। ਇਹ ਉਹੀ ਅੰਮ੍ਰਿਤਸਰ ਸਰੋਵਰ ਹੈ ਜਿਹਦਾ ਜ਼ਿਕਰ ਸੋਢੀ ਸੁਲਤਾਨ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਨੇ ਆਪਣੇ ਬਚਨਾਂ ਚ ਕੀਤਾ।
ਇਮ ਪਰਕਨ ਤਿਸ ਥਲ ਕੋ ਮਾਨੋ।
ਕਹਿੰਦੇ ਉਹ ਸਮਝ ਲੋ ਕਿ ਇਹ ਪਰਖ ਹੋ ਗਈ ਹੈ ਇਸ ਸਥਾਨ ਦੀ, ਇਹ ਪਰਖ ਹੋ ਕੇ ਸੰਸਾਰ ਦੇ ਵਿੱਚ ਪ੍ਰਗਟ ਹੋ ਗਿਆ, ਉੱਘਾ ਹੋ ਗਿਆ ਹੈ।
ਤੁਮ ਬਿਰਤਾਂਤ ਤੇ ਨਿਸ਼ਚੇ ਭਈਓ।
ਤੁਹਾਡੇ ਬਿਰਤਾਂਤ ਨਾਲ, ਤੁਹਾਡੇ ਇਸ ਪ੍ਰਸੰਗ ਨਾਲ ਇਸ ਗੱਲ ਦਾ ਨਿਸ਼ਚੇ ਹੋ ਗਿਆ ਹੈ, ਨਿਰਣੇ ਹੋ ਗਿਆ ਕਿ ਇਹ ਉਹੀ ਅੰਮ੍ਰਿਤਸਰ ਹੈ ਜਿਹਦਾ ਜ਼ਿਕਰ ਗੁਰੂ ਰਾਮਦਾਸ ਸਾਹਿਬ ਜੀ ਨੇ ਬਾਣੀ ਚ ਕੀਤਾ ਹੈ।
ਜਗਤ ਨਰਨ ਕੋ ਸੰਸੈ ਗਈਓ।
ਸੰਸਾਰ ਦੇ ਜੀਆਂ ਦੇ ਮਨ ਦਾ ਸੰਸਾ ਨਿਰਵਿਰਤ ਹੋ ਗਿਆ, ਸੰਸਾਰ ਦੇ ਜੀਆਂ ਦੇ ਮਨ ਦੇ ਸੰਸੇ ਦੀ ਨਿਰਵਿਰਤੀ ਹੋ ਗਈ ਹੈ। ਚੌਥੇ ਪਾਤਸ਼ਾਹ ਨੇ ਜਿਸ ਸਰੋਵਰ ਦੀ ਮਹਿਮਾ ਨੂੰ ਆਪਣੇ ਮੁਖਾਰ ਬਿੰਦ ਚੋਂ ਪ੍ਰਗਟ ਕੀਤਾ ਉਹ ਇਹੀ ਸਰੋਵਰ ਹੈ ਜਿੱਥੇ ਹੰਸ ਨਹਾ ਕੇ ਕਾਂ ਨਹਾ ਕੇ ਹੰਸ ਹੋਏ ਹਨ। ਉਹ ਬਚਨ ਗੁਰੂ ਰਾਮਦਾਸ ਸਾਹਿਬ ਦੇ ਕਹੇ ਨੇ, ਸੁਣੋ ਜੀ।
ਸ੍ਰੀ ਮੁਖਵਾ,
ਸਤਿਗੁਰਾਂ ਦੇ ਮੁਖ ਰਾਹੀਂ ਉਚਾਰਨ ਕੀਤੇ ਗਏ ਵਾਕ ਹਨ।
ਮਹੱਲਾ ਚੌਥਾ,
ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਹਨ।
ਅੰਮ੍ਰਿਤ ਸਰ ਸਤਿਗੁਰ ਸਤਵਾਦੀ, ਜਿਤ ਨਾ ਤੈ ਕਉਆ ਹੰਸ ਹੋ ਹੈ।
ਅੰਮ੍ਰਿਤਸਰ ਸਤਿਗੁਰੂ ਸੱਚੇ ਸੱਚ ਦਾ ਵਾਦ ਪ੍ਰਗਟ ਕਰਨ ਵਾਲੇ, ਵਾਦੀ ਦਾ ਮਤਲਬ ਉਹਦਾ ਸਿਧਾਂਤ, ਜਿਨ੍ਹਾਂ ਨੇ ਸੱਤ ਦਾ ਸਿਧਾਂਤ ਸੰਸਾਰ ਚ ਪ੍ਰਗਟ ਕੀਤਾ, ਐਸੇ ਸਤਿਗੁਰਾਂ ਦਾ ਇਹ ਪਾਵਨ ਅੰਮ੍ਰਿਤਸਰ ਸਰੋਵਰ ਹੈ, ਜਿਸ ਵਿਚ ਜਿਤ ਨਾਤਾ, ਜਿਸ ਵਿਚ ਨਹਾ ਕੇ ਕਉਆ ਹੰਸ ਹੋ ਹੈ। ਕਾਂ ਵੀ ਹੰਸ ਹੋ ਗਏ, ਪ੍ਰਤੱਖ ਵੇਖਿਆ ਹੈ ਇਸ ਪਿੰਗਲੇ ਨੇ ਉਸ ਕਾਂ ਨੂੰ ਹੰਸ ਬਣਦਿਆਂ, ਮੁੜ ਕੇ ਪਿੰਗਲੇ ਦਾ ਤਨ ਰੋਗ ਹੋਇਆ, ਹੱਥ ਪੈਰ ਦੀਆਂ ਉਂਗਲੀਆਂ ਇਹਦੀਆਂ ਝੜ ਗਈਆਂ ਸਨ, ਇਸ ਅੰਮ੍ਰਿਤ ਤਾਲ ਵਿਚ ਇਸ਼ਨਾਨ ਕਰਕੇ ਅਰੋਗ ਹੋਇਆ। ਇਹ ਮਹਿਮਾ ਅੰਮ੍ਰਿਤਸਰ ਸਰੋਵਰ ਦੀ, ਇਸੇ ਸਰੋਵਰ ਦੀ ਵਡਿਆਈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਚੋ ਕਹੀ ਹੈ।
ਅਬ ਤੁਮ ਨਿਸਾ ਗ੍ਰਾਮ ਮੈਂ ਚਲੂ,
ਮਹਾਰਾਜ ਜੀ ਕਹਿੰਦੇ ਹੁਣ ਸ਼ਾਮ ਪੈ ਗਈ, ਕਿਉਂਕਿ ਸ਼ਾਮ ਦਾ ਵੇਲਾ ਹੋ ਗਿਆ ਸੀ, ਸੰਤੋਖ ਸਰ ਸਰੋਵਰ ਦੀ ਸੇਵਾ ਵਿਚ ਉੱਥੇ ਹੀ ਬੈਠੇ ਸੀ, ਉੱਥੇ ਹੀ ਇਹ ਦੋਵੇਂ ਆਏ ਸਨ। ਮਹਾਰਾਜ ਕਹਿੰਦੇ ਹੁਣ ਤੁਸੀਂ ਨਗਰ ਦੇ ਵਿਚ ਚੱਲੋ, ਰਾਤ ਉੱਥੇ ਬਤੀਤ ਕਰੋ।
ਹੋਰ ਭਾਈ ਹਮ ਸੰਗ ਲੈ ਚੱਲੂ,
ਕੱਲ ਸਵੇਰ ਹੋਵੇਗੀ ਤੇ ਸਾਨੂੰ ਆਪਣੇ ਨਾਲ ਲੈ ਕੇ ਚੱਲਿਓ, ਜਿੱਥੇ ਸਾਰੀ ਘਟਨਾ ਘਟੀ ਹੈ।
ਪਾਵਨ ਥਾਨ ਜਨਾਵਨ ਕਰੀਏ,
ਪਵਿੱਤਰ ਸਥਾਨ ਜਿੱਥੇ ਇਹ ਸਾਰੀ ਕਲਾ ਗੁਰੂ ਰਾਮਦਾਸ ਸਾਹਿਬ ਦੀ ਵਰਤੀ ਹੈ, ਉਹ ਕੱਲ ਸਵੇਰੇ ਸਾਨੂੰ ਜਣਾਇਓ, ਦੱਸਿਓ ਵੀ ਕਿਹੜੀ ਜਗ੍ਹਾ ਹੈ।
ਤਰਵਰ ਬਦਰੀ ਤਰਵਰ ਤਰੀਏ,
ਕਿਹੜਾ ਉਹ ਤਰਵਰ ਬਦਰੀ ਦਾ, ਬਦਰੀ ਦਾ ਮਤਲਬ ਹੁੰਦਾ ਬੇਰੀ, ਬੇਰੀ ਦੀ ਉਹ ਕਿਹੜੀ ਕਿਹੜਾ ਦਰਖਤ ਹੈ ਜਿਹਦੇ ਥੱਲੇ ਸਾਰਾ ਵਰ ਵਰਤਿਆ ਹੈ।
ਸਿਮਰੋ ਸਤ ਨਾਮ ਲਿਵ ਲਾਏ,
ਤੁਸੀਂ ਹੁਣ ਅੱਜ ਤੋਂ ਬਾਅਦ ਭਜਨ ਕਰਿਓ ਪਰਮੇਸ਼ਰ ਦਾ। ਅਕਾਲ ਪੁਰਖ ਨੇ, ਗੁਰੂ ਰਾਮਦਾਸ ਸਾਹਿਬ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ, ਸੱਚੇ ਨਾਮ ਦਾ ਸਿਮਰਨ ਕਰਿਓ, ਲਿਵ ਲਾ ਕੇ ਸੁਰਤ ਜੋੜ ਕੇ ਪਰਮੇਸ਼ਰ ਦਾ ਭਜਨ ਕਰਿਓ।
ਜਨਮ ਮਰਨ ਦੁੱਖ ਤੇ ਛੁੱਟ ਜਾਈ,
ਜਦੋਂ ਪਰਮੇਸ਼ਰ ਦਾ ਭਜਨ ਕਰੋਗੇ ਜਨਮ ਤੇ ਮਰਨ ਦੇ ਦੁੱਖ ਤੋਂ ਤੁਸੀਂ ਮੁਕਤ ਹੋ ਜਾਓਗੇ, ਜਨਮ ਮਰਨ ਦੇ ਦੁੱਖ ਦੀ ਖਲਾਸੀ ਹੋ ਜਾਏਗੀ। ਇਹ ਦੁੱਖ ਤਾਂ ਕੱਟਿਆ ਹੀ ਗਿਆ ਤੁਹਾਡਾ, ਪਰ ਵੱਡਾ ਦੁੱਖ ਜਨਮ ਤੇ ਮਰਨ ਦਾ ਦੁੱਖ ਹੈ। ਜਦੋਂ ਨਾਮ ਸਿਮਰੋਗੇ, ਨਾਮ ਤੇ ਆਵੋਗੇ, ਨਾਮ ਦੀ ਬਰਕਤ ਨਾਲ ਤੁਹਾਡਾ ਜਨਮ ਤੇ ਮਰਨ ਦਾ ਦੁੱਖ ਕੱਟਿਆ ਜਾਵੇਗਾ।
ਲੀਕਰ ਗਈ ਜਾਮਨੀ ਬਸੇ,
ਔਰ ਕਹਿੰਦੇ ਇਹਨਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਨਗਰ ਚ ਗਏ ਸੰਤੋਖਸਰ ਸਾਹਿਬ ਤੋਂ ਉੱਠ ਕੇ, ਰਾਤ ਦਾ ਸਮਾਂ, ਰਾਤ ਨੂੰ ਘਰ ਚ ਨਿਵਾਸ ਕੀਤਾ।
ਜਿਨ ਦਰਸ਼ਨ ਤੇ ਬੜ ਅਗ ਨਸੇ,
ਐਸੇ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੇ ਦਰਸ਼ਨ ਕੀਤੇ ਹੀ ਪਾਪ ਨਸ ਜਾਂਦੇ ਨੇ। ਪਟ ਕਹਿੰਦੇ ਤਿਨਕੇ ਦੁਖ ਕੋਟਕ ਦੂਰ ਗਏ, ਮਥੁਰਾ ਜਨੇ ਅੰਮ੍ਰਿਤ ਨਾਮ ਪੀਓ। ਪਟ ਮਥੁਰਾ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸਾਹਿਬ ਦੇ ਨਾਮ ਦਾ ਅੰਮ੍ਰਿਤ ਪੀਤਾ, ਯਾਨੀ ਕਿ ਜਿਨ੍ਹਾਂ ਨੇ ਜਪਿਆ ਰਸਨਾ ਤੋਂ ਧੰਨ ਗੁਰੂ ਅਰਜਨ ਦੇਵ ਸਾਹਿਬ, ਉਹਨਾਂ ਦੇ ਕਰੋੜਾਂ ਦੁੱਖ ਤੇ ਪਾਪ ਨਸ਼ਟ ਭ੍ਰਸ਼ਟ ਹੋ ਗਏ। ਤਿਨਕੇ ਦੁੱਖ ਕੋਟਕ ਦੂਰ ਗਏ, ਉਹਨਾਂ ਦੇ ਕਰੋੜਾਂ ਦੁੱਖ ਦੂਰ ਚਲੇ ਗਏ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸਾਹਿਬ ਦਾ ਨਾਮ ਜਪਿਆ, ਨਾਮ ਦਾ ਅੰਮ੍ਰਿਤ ਪੀਤਾ। ਐਸੇ ਗਰੀਬ ਨਵਾਜ ਸਤਿਗੁਰੂ ਜੀ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਵੱਡੇ ਪਾਪ ਕੱਟੇ ਜਾਂਦੇ ਹਨ।
ਦੋਹਰਾ ਪ੍ਰਾਤ ਪਈ ਉੱਠ ਕੇ ਗੁਰੂ, ਕ੍ਰਿਆ ਸੋਚ ਕੀ ਕੀਨ।
ਕਹਿੰਦੇ ਜਦੋਂ ਪ੍ਰਾਤ ਹੋਈ, ਯਾਨੀ ਕਿ ਅੰਮ੍ਰਿਤ ਵੇਲਾ ਹੋਇਆ, ਸਾਹਿਬ ਜੀ ਉੱਠੇ ਹਨ, ਸਰੀਰ ਦੀ ਕਿਰਿਆ ਕੀਤੀ, ਇਸ਼ਨਾਨ ਪਾਨ ਕੀਤਾ।
ਪਿਕ ਪ੍ਰਕਾਸ਼ ਚਿਤਵਤ ਹਿਰਦੈ, ਸਰ ਸਿਰ ਜਨ ਹਿਤ ਦੀਨ।
ਆਪਣੇ ਨਿਜ ਧਿਆਨ ਪਰਾਇਣ ਹੋ ਕੇ ਬੈਠੇ, ਜਦੋਂ ਸੂਰਜ ਦੀ ਲੋ ਲੱਗੀ, ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਚਿਤਵਦੇ ਹਨ, ਉਸ ਸਥਾਨ ਤੇ ਚੱਲੀਏ ਜਿਸ ਦੀ ਸੇਵਾ ਸਾਡੇ ਪੈਦਾ ਗੁਰੂ ਗੁਰੂ ਰਾਮਦਾਸ ਸਾਹਿਬ ਨੇ ਪ੍ਰਾਰੰਭ ਕੀਤੀ, ਜਿਸ ਦੀ ਸੇਵਾ ਕਰਨ ਦਾ ਹੁਕਮ ਸਾਨੂੰ ਸਾਡੇ ਪਿਤਾ ਜੀ ਦਾ ਹੈ, ਜਿਹੜਾ ਹੁਕਮ ਕਰਦਿਆਂ ਗੋਇੰਦਵਾਲ ਸਾਹਿਬ ਸੱਚਖੰਡ ਜਾਣ ਤੋਂ ਪਹਿਲਾਂ ਸਾਨੂੰ ਆਖਿਆ ਸੀ। ਉਸ ਸਰੋਵਰ ਨੂੰ ਅੰਮ੍ਰਿਤਸਰ ਸਰੋਵਰ ਨੂੰ ਸਾਡਾ ਸਰੀਰ ਜਾਣ ਕੇ ਉਹਦੀ ਸੇਵਾ ਕਰਿਓ, ਸਾਡਾ ਸਰੀਰ ਸਮਝ ਕੇ ਉਹਦੀ ਸੇਵਾ ਕਰਿਓ। ਹੁਣ ਵੇਲਾ ਆ ਗਿਆ ਹੈ ਮਹਾਰਾਜ ਜੀ ਦੇ ਉਸ ਮਹਾਨ ਪਵਿੱਤਰ ਪਾਵਨ ਤੀਰਥ ਦੀ ਸੇਵਾ ਪ੍ਰਾਰੰਭ ਕਰੀਏ।
ਜੋ ਪਈ ਸਿੱਖ ਪਟਿਓ ਦੰਪਤੀ ਬੁਲਵਾਏ।
ਜਦੋਂ ਲੋ ਲੱਗ ਗਈ, ਦਿਨ ਚੜ ਗਿਆ ਤੇ ਗੁਰਦੇਵ ਨੇ ਇੱਕ ਸੇਵਾਦਾਰ ਨੂੰ ਭੇਜਿਆ, ਭੇਜ ਕੇ ਦੋਨਾਂ ਨੂੰ ਸੱਦਿਆ, ਬੀਬੀ ਰਜਨੀ ਔਰ ਉਹਦੇ ਘਰ ਵਾਲੇ ਨੂੰ ਬੁਲਾਇਆ।
ਤਿੰਨਕੋ ਆਪਣੇ ਘਰ ਅਗਵਾਏ,
ਉਹਨਾਂ ਨੂੰ ਆਪਣੇ ਨਾਲ ਟੋਰਿਆ ਵੀ ਅੱਗੇ ਲੱਗ ਕੇ ਟੁਰ ਕੇ ਦੱਸੋ ਕਿਹੜੀ ਜਗ੍ਹਾ ਹੈ ਜਿੱਥੇ ਕੱਲ ਇਹ ਸਾਰੀ ਘਟਨਾ ਵਰਤੀ ਹੈ, ਜਿੱਥੇ ਕਾਂ ਹੰਸ ਹੋ ਕੇ ਨਿਕਲੇ ਹਨ।
ਲੀਕਰ ਸੰਗ ਨਰਨ ਕੀ ਪੀਰ,
ਸਾਰੇ ਸਿੱਖਾਂ ਸੇਵਕਾਂ ਦੀ ਸੰਗਤ ਦੀ ਭੀੜ ਆਪਣੇ ਨਾਲ ਲੈ ਕੇ।
ਗਮਨ ਕੀਨ ਸ਼੍ਰੀ ਅਰਜਨ ਤੀਰ,
ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਚੱਲ ਰਹੇ ਹਨ।
ਕੈਤ ਪਰਸ ਪਰ ਨਰ ਸਮੁਦਾਏ,
ਇਤਨੇ ਨਰ ਨਾਰੀਆਂ ਜਾ ਰਹੇ ਨੇ ਨਾਲ, ਆਪਸ ਵਿੱਚ ਗੱਲਾਂ ਕਰਦੇ ਨੇ, ਆਪਸ ਵਿੱਚ ਵਿਚਾਰਾਂ ਕਰਦੇ ਹਨ।
ਅਦਭੁਤ ਦੋਨੋ ਦ੍ਰਿਸ਼ਟਾਏ,
ਕਹਿੰਦੇ ਦੋ ਅਸਚਰਜ ਕੌਤਕ ਅਸੀਂ ਕੱਲ ਵੇਖੇ ਨੇ, ਬੜੇ ਅਦਭੁਤ ਦੋ ਅਸਚਰਜ ਡਿੱਠੇ ਨੇ ਕੌਤਕ।
ਲਾਖੋ ਬਰਖਨ ਕੋ ਜੋ ਪ੍ਰਬੀਨ,
ਇੱਕ ਅਸਚਰਜ ਕੌਤਕ ਵੇਖਿਆ ਵੀ ਹਜ਼ਾਰਾਂ ਸਾਲ ਪੁਰਾਣਾ ਯੋਗੀ ਸੰਤੋਖਸਰ ਸਰੋਵਰ ਦੀ ਖੁਦਾਈ ਦੇ ਦੌਰਾਨ ਪ੍ਰਗਟ ਹੋਇਆ।
ਉੱਤਮ ਜੋਗੀ ਦਰਸ਼ਨ ਕੀਨ,
ਮਹਾਨ ਉੱਤਮ ਤੇ ਸ੍ਰੇਸ਼ਟ ਜੋਗੀ ਦੇ ਅਸੀਂ ਦਰਸ਼ਨ ਕੀਤੇ ਨੇ ਕੱਲ।
ਅਵਨੀ ਅੰਤਰ ਮਠ ਮੈਂ ਬੈਸਾ,
ਜ਼ਮੀਨ ਦੇ ਵਿੱਚ ਇੱਕ ਮਠ ਦੇ ਅੰਦਰ ਬੈਠਾ ਸੀ ਗੁਪਤ ਹੋ ਕੇ।
ਅਚਲ ਥਿਰਿਓ ਹੋਏ ਕਾਸ਼ਟ ਜੈਸਾ,
ਅਚਲ ਹੋ ਕੇ ਥਿਰ ਬੈਠਾ ਸੀ ਜਿਵੇਂ ਕੋਈ ਲੱਕੜੀ ਹੁੰਦੀ ਹੈ, ਜਿਵੇਂ ਕੋਈ ਕਾਸ਼ਟ ਹੁੰਦੀ ਹੈ।
ਲੱਗੀ ਸਮਾਧ ਚੜਾਏ ਪੌਣ,
ਜਿਹਦੀ ਸਮਾਧੀ ਲੱਗੀ ਹੋਈ ਸੀ, ਜਿਹਨੇ ਆਪਣੀ ਪੌੜ ਆਪਣੇ ਸਵਾਸ ਦਸਮ ਦੁਆਰ ਦੇ ਵਿੱਚ ਚੜਾਏ ਹੋਏ ਸਨ।
ਸਮੋ ਨਾ ਜਾਣੇ ਵਰਤੈ ਕੌਣ,
ਹੁਣ ਨਾ ਉਹਨੂੰ ਸਮੇਂ ਦਾ ਪਤਾ ਸੀ ਵੀ ਕਿਹੜਾ ਸਮਾਂ ਵਰਤ ਰਿਹਾ, ਵੀ ਹੁਣ ਕਿਹੜਾ ਟਾਈਮ ਹੈ, ਸਮਾਂ ਕਿਹੜਾ, ਵਾਰ ਕਿਹੜਾ, ਤਿੱਥ ਕਿਹੜੀ ਹੈ, ਕੁਝ ਨਹੀਂ ਸੀ ਉਹਨੂੰ ਪਤਾ।
ਐਸੇ ਪੁਰਖ ਪਿਖੇ ਨਿਸ਼ਪਾਪ,
ਕਹਿੰਦੇ ਇਹੋ ਜਿਹਾ ਪਾਪਾਂ ਤੋਂ ਰਹਿਤ ਪੁਰਸ਼ ਅਸੀਂ ਕੱਲ ਵੇਖਿਆ। ਇਹ ਗੁਰੂ ਅਰਜਨ ਸਾਹਿਬ ਦੀ ਦਇਆ ਮਇਆ, ਜਿਨ੍ਹਾਂ ਦੀ ਕਿਰਪਾ ਕਰਕੇ ਐਸਾ ਅਸਚਰਜ ਤੇ ਵਿਸਮਾਦੀ ਬੰਦਾ ਅਸੀਂ ਵੇਖਿਆ।
ਇਹ ਸਭ ਸ਼੍ਰੀ ਸਤਿਗੁਰ ਪ੍ਰਤਾਪ,
ਇਹ ਸਾਰਾ ਪ੍ਰਤਾਪ, ਇਹ ਸਾਰੀ ਮਹਿਮਾ, ਇਹ ਸਾਰੀ ਵਡਿਆਈ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਹੈ।
ਅਬ ਦੂਸਰ ਅਦਭੁਤ ਕੋ ਦੇਖੋ,
ਕਹਿੰਦੇ ਹੁਣ ਦੂਜਾ ਅਦਭੁਤ ਕੌਤਕ ਹੋਰ ਵੇਖੋ ਕਿ ਕਿਵੇਂ ਇਹ ਜਿਹੜਾ ਪਿੰਗਲਾ ਕੱਲ ਅਰੋਗ ਹੋਇਆ, ਕਿ ਇਹੋ ਜਿਹਾ ਕਾਲ ਹੈ ਜਿਹੜਾ ਗੁਰੂ ਰਾਮਦਾਸ ਸਾਹਿਬ ਨੇ ਲਵਾਇਆ, ਜਿਹਦੇ ਚ ਕਾਂ ਨਹਾ ਕੇ ਹੰਸ ਹੋ ਕੇ ਨਿਕਲੇ ਨੇ। ਕਹਿੰਦੇ ਵੇਖੋ ਅੱਜ ਦੂਜਾ ਅਦਭੁਤ ਕੌਤਕ ਹੈ ਜਿਹੜਾ ਵੇਖਣ ਲੱਗੇ ਹਾਂ।
ਜਿਸ ਕੇ ਤਨ ਮੈਂ ਕੁਸ਼ਟ ਵਿਸ਼ੇਖੋ,
ਕਹਿੰਦੇ ਵੇਖੋ ਇਹ ਬੰਦਾ, ਕਈਆਂ ਨੇ ਸਿਆਣਿਆ ਵੀ ਇਹ ਤਾਂ ਅਸੀਂ ਵੇਖਿਆ ਸੀ, ਇਸ ਬੀਬੀ ਦੇ ਨਾਲ ਆਏ ਸਨ, ਲੰਗਰਾਂ ਵਿੱਚ ਲੰਗਰ ਖਾਧਾ ਸੀ, ਛਕਿਆ ਸੀ ਇਹਨਾਂ ਨੇ। ਕਹਿੰਦੇ ਵੀ ਇਹ ਪਿੰਗਲਾ ਸੀ ਬਿਲਕੁਲ, ਤੇ ਪਿੰਗਲਾ ਜਿਹੜਾ ਕੋਹੜੀ ਵੀ ਸੀ, ਸਰੀਰ ਤੇ ਕੁਸ਼ਟ ਸੀ ਇਹਦੇ।
ਕਰ ਸ਼ਾਖਾ ਜਿਸ ਕੀ ਚਰ ਪਰੀ,
ਔਰ ਉਸ ਕੋਹੜ ਕਰਕੇ ਇਹਦੇ ਹੱਥ ਤੇ ਪੈਰਾਂ ਦੀਆਂ ਉਂਗਲੀਆਂ ਝੜੀਆਂ ਹੋਈਆਂ ਸਨ।
ਜਲ ਇਸ਼ਨਾਨ ਤੇ ਤੈਸੀ ਕਰੀ,
ਵੇਖੋ ਕੈਸਾ ਅੰਮ੍ਰਿਤ ਜਲ ਹੈ ਜਿਹਦੇ ਚ ਇਸ਼ਨਾਨ ਕਰਕੇ ਇਹਦੀਆਂ ਉਂਗਲੀਆਂ ਸਾਬਤ ਹੋ ਗਈਆਂ ਨੇ, ਇਹਦਾ ਕੋੜ ਇਹਦਾ ਕੁਸ਼ਟ ਦੂਰ ਹੋ ਗਿਆ ਹੈ।
ਤਿਸ ਤਲ ਕੋ ਚੱਲ ਕੇ ਪਿਖ ਲੇ ਹੋ,
ਚਲੋ ਭਾਈ ਛੇਤੀ ਚੱਲੋ ਸਤਿਗੁਰਾਂ ਦੇ ਨਾਲ ਚੱਲ ਕੇ ਉਸ ਜਗ੍ਹਾ ਦੇ ਦਰਸ਼ਨ ਕਰੀਏ, ਉਸ ਪਾਵਨ ਤਾਲ ਦੇ ਦਰਸ਼ਨ ਕਰੀਏ।
ਜੈ ਕੋ ਮਹਾ ਮਹਾਤਮ ਇਹੋ,
ਇਹਦਾ ਵੱਡਾ ਇਹ ਮਹਾਤਮ ਹੈ ਜਿਹਦੀ ਇਹ ਵੱਡੀ ਭਾਰੀ ਮਹਿਮਾ ਪੜਿਆਈ ਪ੍ਰਗਟ ਹੈ।
ਕਿਮ ਕੈ ਚਿਤ ਮੈਂ ਚੌਂਪ ਤਰਨ ਤੇ,
ਤਾਂ ਸਿੱਖਾਂ ਅੰਦਰ ਬੜਾ ਚਾਅ ਹੈ, ਬੜਾ ਉਤਸ਼ਾਹ ਹੈ ਇਸੇ ਤਾਲ ਦੇ ਦਰਸ਼ਨ ਕਰਨ ਦਾ। ਕਹਿੰਦੇ ਛੇਤੀ ਚਲੋ ਭਾਈ, ਸਾਡੇ ਵੱਡੇ ਭਾਗ, ਸਾਡੇ ਕਰਮ ਚੰਗੇ ਕਿ ਸਾਨੂੰ ਐਸੇ ਸੋਹਣੇ ਅੰਮ੍ਰਿਤ ਤਾਲ ਦੇ ਦਰਸ਼ਨ ਦਿਦਾਰੇ ਹੋਣਗੇ, ਤਦੇ ਤਾਂ ਗੁਰੂ ਕੇ ਸਿੱਖ ਅੱਜ ਵੀ ਅਰਦਾਸ ਵਿੱਚ ਇਹੀ ਮੰਗ ਮੰਗਦੇ ਨੇ, ਸੁਬਾ ਸ਼ਾਮ ਸੰਸਾਰ ਦੇ ਕਿਸੇ ਵੀ ਕੋਨੇ ਚ ਬੈਠੇ ਹੋਣ ਅਰਦਾਸ ਵਿੱਚ ਮੰਗ ਮੰਗਦੇ ਨੇ, ਖਾਲਸੇ ਗੁਰੂ ਕੇ ਚਰਣਾ ਚੋਂ ਬਖਸ਼ੋ ਜੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਔਰ ਇਸ਼ਨਾਨ। ਇਹ ਦੋਵੇਂ ਚੀਜ਼ਾਂ ਮਹਾਰਾਜ ਜੀ ਦੇ ਚਰਨਾਂ ਚ ਅਸੀਂ ਮੰਗਦੇ ਆ। ਕਹਿੰਦੇ ਬੜਾ ਚਾਅ ਸਿੱਖਾਂ ਦੇ ਦਿਲਾਂ ਚ, ਕਹਿੰਦੇ ਚਲੋ ਚੱਲ ਕੇ ਦਰਸ਼ਨ ਕਰੀਏ ਐਸੇ ਬਹਾਨ ਅੰਮ੍ਰਿਤ ਤਾਲ ਦੇ।
ਅਦਭੁਤ ਅਵਲੋਕਤ ਬਿਸਮੰਤੇ,
ਕਹਿੰਦੇ ਅਦਭੁਤ ਖੇਡ ਹੈ, ਬਿਸਮਾਦਮਈ ਅਸਚਰਜ ਖੇਡ ਹੈ, ਜਾ ਕੇ ਵੇਖਦੇ ਹਨ।
ਦੰਪਤ ਸਭ ਤੇ ਚਲਤ ਅਗਾਰੀ,
ਇਹ ਜਿਹੜੇ ਦੋਵੇਂ ਨੇ ਸਭ ਤੋਂ ਮੂਹਰੇ ਮੂਹਰੇ ਜਾ ਰਹੇ ਨੇ, ਕਿਉਂਕਿ ਇਹਨਾਂ ਨੂੰ ਟਿਕਾਣੇ ਦਾ ਪਤਾ ਸੀ, ਜਗ੍ਹਾ ਦਾ ਪਤਾ ਸੀ।
ਸ੍ਰੀ ਅਰਜਨ ਗਮਨੇ ਉਪਕਾਰੀ,
ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਨਾਲ ਨਾਲ ਜਾ ਰਹੇ ਨੇ।
ਸੰਗ ਪੀਰ ਨਰ ਕੀ ਸਭ ਆਵੇ,
ਬਹੁਤ ਸਾਰੀ ਸੰਗਤ ਬਹੁਤ ਸਾਰੇ ਸਿੱਖ ਉਹ ਨਾਲ ਨਾਲ ਆ ਰਹੇ ਨੇ।
ਸਨੇ ਸਨੇ ਸਗਰੀ ਚੱਲ ਜਾਵੇ,
ਸਹਿਜੇ ਸਹਿਜੇ ਸਾਰੇ ਚੱਲ ਕੇ ਆ ਰਹੇ ਹਨ।
ਅਧਿਕ ਆਨੰਦਤ ਉਤਪਲ ਲੋਚਨ,
ਬੜੇ ਆਨੰਦ ਚ ਨੇ ਸਾਰੇ, ਸਭ ਦੀਆਂ ਅੱਖਾਂ ਖਿੜੀਆਂ ਹੋਈਆਂ ਕਮਲ ਦੇ ਫੁੱਲਾਂ ਵਾਂਗੂ।
ਮੈਂ ਪ੍ਰਫੁੱਲਿਤ ਸੰਕਟ ਮੋਚਨ,
ਮਹਾਰਾਜ ਜੀ ਦੇ ਨੇਤਰ ਬੜੇ ਸੁੰਦਰ ਖਿੜੇ ਹੋਏ, ਜਿਸ ਵੱਲ ਵੇਖਦੇ ਨੇ ਤਿਨਾਂ ਦੇ ਸੰਕਟ ਮੋਚ ਲੈਂਦੇ ਨੇ, ਜਿਸ ਵੱਲ ਤੱਕਦੇ ਨੇ ਤਿਨਾਂ ਦੇ ਸੰਕਟ ਹਰ ਲੈਂਦੇ ਹਨ।
ਨਰ ਨਾਰੀ ਪਰਖਿਓ ਤਬ ਥਾਨ,
ਉਸ ਨਰ ਨਾਰੀ ਨੇ ਬੀਬੀ ਰਜਨੀ ਔਰ ਉਹਦੇ ਪਿੰਗਲੇ ਪਤੀ ਨੇ ਉਸ ਜਗ੍ਹਾ ਦੀ ਪਰਖ ਕੀਤੀ।
ਦੁੱਖ ਭੰਜਨ ਬਦਰੀ ਤਰੁਆਨ,
ਦੁੱਖ ਭੰਜਨੀ ਬੇਰੀ ਦੇ ਥੱਲੇ ਆ ਪਹੁੰਚੇ ਹਨ।
ਖਰੇ ਹੋਏ ਕਰ ਸੋ ਦਿਖਰਾਈ,
ਔਰ ਖਲੋ ਕੇ ਇਸ਼ਾਰਾ ਕਰਕੇ ਦੱਸਿਆ ਵਿਖਾਇਆ ਮਹਾਰਾਜ ਇਹ ਹੈ ਉਹ ਜਗ੍ਹਾ, ਇਹ ਹੈ ਉਹ ਸਥਾਨ।
ਸ਼੍ਰੀ ਗੁਰ ਜਲ ਜੁਤ ਇਹ ਸ਼ੁਭ ਥਾਈ,
ਮਹਾਰਾਜ ਇਹ ਜਿਹੜਾ ਜਲ ਦੇ ਸਮੇਤ ਛੋਟਾ ਜਿਹਾ ਟੋਆ ਇਸ ਬੇਰੀ ਦੇ ਥੱਲੇ, ਮਹਾਰਾਜ ਜੀ ਇਹੀ ਆ ਉਹ ਸ਼ੁਭ ਥਾਂ, ਇਹੀ ਆ ਉਹ ਪਵਿੱਤਰ ਸਥਾਨ।
ਇਹਾਂ ਗਈ ਤਰ ਮਜਿਓ ਜਲ ਮੈਂ,
ਮਹਾਰਾਜ ਇੱਥੇ ਮੈਂ ਆਪਣੇ ਪਤੀ ਦੀ ਖਾਰੀ ਰੱਖ ਗਈ ਸਾਂ, ਇੱਥੇ ਇਹਨੇ ਇਸ਼ਨਾਨ ਕੀਤਾ।
ਫਲ ਵਿਸਾਲ ਪ੍ਰਾਪਤ ਇਸ ਥਲ ਮੈਂ,
ਇਸੇ ਜਗ੍ਹਾ ਤੋਂ ਇਹ ਵੱਡਾ ਭਾਰੀ ਫਲ ਇਹਨੂੰ ਪ੍ਰਾਪਤ ਹੋਇਆ, ਸਾਨੂੰ ਦੋਨਾਂ ਨੂੰ ਇਹ ਵੱਡੇ ਭਾਰੀ ਫਲ ਦੀ ਪ੍ਰਾਪਤੀ ਹੋਈ ਹੈ ਇਸੇ ਜਗ੍ਹਾ ਤੋਂ।
ਸ਼੍ਰੀ ਗੁਰ ਪਨਿਓ ਦੁਖ ਪੰਜਨ, ਜਿਸ ਤੇ ਤੁਮ ਹੋਏ ਮਨ ਰੰਜਨ,
ਪੰਜਵੇਂ ਪਾਤਸ਼ਾਹ ਜੀ ਕਹਿਣ ਲੱਗੇ ਹਾਂ ਇਹੀ ਹੈ ਦੁਖ ਭੰਜਨੀ ਬੇਰੀ, ਇਹੀ ਹੈ ਦੁਖ ਭੰਜਨ, ਉਥੋਂ ਇਸ ਬੇਰੀ ਦਾ ਨਾਮ ਪਿਆ ਦੁਖ ਭੰਜਨੀ ਬੇਰੀ, ਪੰਜਵੇਂ ਪਾਤਸ਼ਾਹ ਨੇ ਨਾਂ ਰੱਖਿਆ, ਆਖਿਆ ਇਹੀ ਹੈ ਦੁਖ ਭੰਜਨ, ਇਹ ਸਰੋਵਰ ਦੁਖ ਭੰਜਨ ਹੈ, ਇਥੋਂ ਤੁਹਾਡੇ ਦੁੱਖ ਦੂਰ ਹੋਏ ਹਨ, ਇਥੋਂ ਹੀ ਤੁਹਾਨੂੰ ਇਸ ਵੱਡੇ ਭਾਰੀ ਸੁੱਖ ਦੀ ਪ੍ਰਾਪਤੀ ਹੋਈ ਹੈ, ਇਹੀ ਉਹ ਜਗ੍ਹਾ ਹੈ ਜਿੱਥੇ ਸਾਡੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਟੱਕ ਲਾ ਕੇ ਸੇਵਾ ਸ਼ੁਰੂ ਕੀਤੀ ਸੀ। ਹਾਂਜੀ,
ਇਸ ਅੰਮ੍ਰਿਤ ਮੈਂ ਮੱਜਨ ਕੀ ਨਾ,
ਇਸ ਅੰਮ੍ਰਿਤ ਦੇ ਵਿੱਚ, ਇਹ ਜਲ ਨਹੀਂ, ਇਹ ਕੋਈ ਸਧਾਰਨ ਪਾਣੀ ਨਹੀਂ, ਮਹਾਰਾਜ ਜੀ ਕਹਿਣ ਲੱਗੇ ਇਹ ਅੰਮ੍ਰਿਤ ਹੈ, ਇਹਦੇ ਵਿੱਚ ਇਸ ਅੰਮ੍ਰਿਤ ਵਿੱਚ ਤੁਸੀਂ ਇਸ਼ਨਾਨ ਕੀਤਾ, ਇਸ ਦੇ ਜਲ ਨੂੰ ਗੁਰੂ ਰਾਮਦਾਸ ਸਾਹਿਬ ਨੇ ਅੰਮ੍ਰਿਤਸਰ ਕਿਹਾ, ਜਿਸ ਸਰੋਵਰ ਵਿੱਚ ਅੰਮ੍ਰਿਤ ਹੋਵੇ ਉਹਨੂੰ ਕਹਿੰਦੇ ਨੇ ਅੰਮ੍ਰਿਤਸਰ, ਸਰ ਨਾਮ ਸਰੋਵਰ ਦਾ, ਅੰਮ੍ਰਿਤ ਨਾਮ ਮੁਰਦੇ ਨੂੰ ਜੀਵਿਤ ਕਰਨ ਵਾਲੇ ਦਾ ਹੈ, ਇਹ ਅੰਮ੍ਰਿਤਸਰ ਹੈ, ਇਸ ਅੰਮ੍ਰਿਤ ਵਿੱਚ ਤੁਸੀਂ ਇਸ਼ਨਾਨ ਕੀਤਾ,
ਜਿਸ ਤੇ ਪਈ ਦੇ ਰੁਝਹੀਨਾ,
ਜਿਸ ਚ ਇਸ਼ਨਾਨ ਕਰਕੇ ਤੁਹਾਡੀ ਦੇਹ ਤੁਹਾਡਾ ਰੋਗ ਕੱਟਿਆ ਗਿਆ, ਤੁਹਾਡੇ ਦੁੱਖ ਦੀ ਨਿਵਰਤੀ ਹੋਈ ਹੈ।
ਦੰਪਤ ਪਨਤ ਜੋੜ ਕਰ ਦੋ,
ਦੋਵੇਂ ਹੱਥ ਜੋੜ ਕੇ ਬੋਲੇ ਕਹਿਣ ਲੱਗੇ
ਸ਼੍ਰੀ ਸਤਿਗੁਰ ਜੀ ਹੈ ਇਹ ਸੋ,
ਹੱਥ ਜੋੜ ਕੇ ਕਹਿੰਦੇ ਹਾਂ ਮਹਾਰਾਜ ਇਹੀ ਆ ਉਹ ਥਾਂ ਜਿੱਥੇ ਸਾਡਾ ਨਰਕ ਕੱਟਿਆ ਗਿਆ, ਮਹਾਰਾਜ ਇਹੀ ਆ ਉਹ ਸਥਾਨ ਜਿੱਥੇ ਸਾਡੇ ਦੁੱਖ ਦੀ ਨਿਵਰਤੀ ਹੋਈ ਹੈ।
ਤਿੰਨ ਤੇ ਸੁਨਤ ਸਥਾਨ ਪ੍ਰਤਾਪ,
ਪਵਿੱਤਰ ਸਥਾਨ ਦਾ ਪ੍ਰਤਾਪ ਜਦੋਂ ਮਹਾਰਾਜ ਜੀ ਨੇ ਸੁਣਿਆ ਤੇ ਸੁਣਾਇਆ।
ਨਮੋ ਕੀਨ ਕਰ ਜੋੜੇ ਆਪ,
ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਹੱਥ ਜੋੜ ਕੇ ਧਰਤੀ ਤੇ ਸੀਸ ਟਿਕਾ ਕੇ ਮੱਥਾ ਟੇਕਿਆ ਔਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਧਿਆਨ ਆਪਣੇ ਹਿਰਦੇ ਚ ਤਾਰਿਆ। ਇਹ ਪਾਵਨ ਤਾਲ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਤਨ ਹੈ, ਉਹਨਾਂ ਆਪ ਹੁਕਮ ਫਰਮਾਇਆ। ਇਹ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦਾ ਲਾਇਆ ਸਰੋਵਰ ਹੈ। ਬੜੀ ਭਾਵਨਾ ਨਾਲ, ਬੜੇ ਅਦਬ ਨਾਲ ਪੰਜਵੇਂ ਪਾਤਸ਼ਾਹ ਨੇ ਸੀਸ ਝੁਕਾ ਕੇ ਮੱਥਾ ਟੇਕਿਆ।
ਇਮ ਨਿਸ਼ਚੇ ਕਰ ਤੀਰਥ ਨੀਕੇ,
ਇਸ ਮਹਾਨ ਤੀਰਥ ਦੀ ਮਹਾਰਾਜ ਜੀ ਨੇ ਨਿਸ਼ਚਾ ਕੀਤਾ, ਨਿਰਣਾ ਕੀਤਾ। ਸਰੋਵਰ ਸੀਗਾ ਪਰ ਪੂਰਨ ਸਹੀ ਤੌਰ ਤੇ ਟਿਕਾਣੇ ਦਾ ਨਹੀਂ ਸੀ ਪਤਾ ਲੱਗ ਰਿਹਾ, ਕਿਉਂਕਿ ਕਾਫੀ ਸਮਾਂ ਪਹਿਲਾਂ ਸੇਵਾ ਸ਼ੁਰੂ ਹੋਈ ਸੀ ਵੀ ਕਿਸ ਜਗ੍ਹਾ ਤੋਂ ਗੁਰੂ ਸਾਹਿਬ ਨੇ ਟੱਕ ਲਾ ਕੇ ਸੇਵਾ ਸ਼ੁਰੂ ਕੀਤੀ ਸੀ, ਉਹ ਜਗ੍ਹਾ ਲੱਭਣੀ ਸੀ। ਉਹ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਆਪ ਪ੍ਰਗਟ ਕਰ ਦਿੱਤੀ। ਇਸ ਕਰਕੇ ਹੁਣ ਨਿਰਣਾ ਹੋ ਗਿਆ ਕਿ ਇਹ ਉਹੀ ਅਸਥਾਨ ਹੈ ਜੋ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਟੱਕ ਲਾ ਕੇ ਸੇਵਾ ਸ਼ੁਰੂ ਕੀਤੀ।
ਪੂਰਨ ਪਏ ਮਨੋਰਥ ਜੀ ਕੇ,
ਪੰਜਵੇਂ ਪਾਤਸ਼ਾਹ ਦੇ ਮਨ ਦਾ ਜੋ ਮਨੋਰਥ ਸੀ ਉਹ ਪੂਰਨ ਹੋ ਗਿਆ।
ਨਰ ਪ੍ਰਾਕਿਰਤ ਸਮ ਪਏ ਪ੍ਰਸੰਨ,
ਕਹਿੰਦੇ ਓ ਜਿਵੇਂ ਕੋਈ ਸੰਸਾਰੀ ਬੰਦਾ ਨਹੀਂ ਹੁੰਦਾ ਖੁਸ਼, ਏਦਾਂ ਮਹਾਰਾਜ ਜੀ ਖੁਸ਼ ਹੋਏ ਵੀ ਜਿਵੇਂ ਪਤਾ ਹੀ ਨਹੀਂ ਸੀ ਪਹਿਲਾਂ ਇਸ ਜਗ੍ਹਾ ਦਾ ਤੇ ਹੁਣੇ ਪਤਾ ਲੱਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਾਲਾਂਕਿ ਪਤਾ ਤਾਂ ਸਭ ਕੁਝ ਸੀ, ਚੌਥੇ ਜਾਮੇ ਚ ਆਪ ਹੀ ਲਾਇਆ ਸੀ ਟੱਕ, ਉਹਨਾਂ ਨੂੰ ਕਿਹੜਾ ਭੁੱਲਿਆ ਸੀ। ਪਰ ਲੀਲਾ ਵਰਤਾ ਰਹੇ ਨੇ ਨਾ, ਤੇ ਜਦੋਂ ਅਸਥਾਨ ਪ੍ਰਗਟ ਹੋਇਆ ਇੰਨਾ ਖੁਸ਼ ਹੋਏ ਮਹਾਰਾਜ ਜੀ, ਇਉਂ ਲੋਕਾਂ ਨੂੰ ਵਿਖਾ ਰਹੇ ਨੇ ਮਾਨੋ ਜਿਵੇਂ ਪਤਾ ਨਹੀਂ ਸੀ ਮਹਾਰਾਜ ਜੀ ਨੂੰ ਤੇ ਹੁਣੇ ਪਤਾ ਲੱਗਾ। ਪ੍ਰਾਕਿਰਤ ਕਹਿੰਦੇ ਨੇ ਮਾਇਆ ਬਈ ਨਰ, ਜਿਵੇਂ ਮਾਇਆ ਵੀ ਭਾਵ ਸਧਾਰਨ ਮਨੁੱਖ ਵਾਂਗੂ ਮਹਾਰਾਜ ਜੀ ਪ੍ਰਸੰਨ ਹੋ ਰਹੇ ਨੇ।
ਸਦਾ ਸਰਬੱਗ ਗੁਰੂ ਧੰਨ ਧੰਨ,
ਐ ਦੁਨੀਆਂ ਦੇ ਲੋਕੋ ਕਿਤੇ ਨਾ ਸਮਝ ਲੈਣਾ ਕਿ ਗੁਰੂ ਸਾਹਿਬ ਨੂੰ ਪਤਾ ਨਹੀਂ ਸੀ, ਉਹ ਤਾਂ ਸਦਾ ਹੀ ਸਰਬੱਗ ਨੇ, ਸਦਾ ਹੀ ਸਮਰੱਥ ਨੇ, ਉਹ ਤਾਂ ਧੰਨ ਨੇ, ਉਹ ਤਾਂ ਕੇਵਲ ਸਾਡੇ ਵਾਸਤੇ ਏਦਾਂ ਦੇ ਪਰਉਪਕਾਰ ਕਰ ਰਹੇ ਨੇ।
ਨਰ ਸਮੁਦਾਇਨ ਮੈਂ ਤਬ ਪਨਿਓ,
ਸਾਰਿਆਂ ਨਰਾਂ ਦੇ ਵਿੱਚ ਸਤਿਗੁਰੂ ਜੀ ਬੋਲ ਰਹੇ ਨੇ।
ਤਰੇ ਚੌਂਪ ਚਿਤ ਮੈਂ ਸਭ ਸੁਣਿਓ,
ਜਿੰਨੀ ਸੰਗਤ ਸੀ ਸਭ ਨੇ ਬੜੇ ਚਾਅ ਨਾਲ ਬੜੀ ਖੁਸ਼ੀ ਨਾਲ ਮਹਾਰਾਜ ਜੀ ਦੇ ਬਚਨ ਸੁਣੇ।
ਸਤਿਗੁਰ ਅਮਰਦਾਸ ਕੀ ਆਇਸ,
ਮਹਾਰਾਜ ਜੀ ਬੋਲੇ ਆਖਿਆ ਸੰਗਤ ਜੀ ਸੁਣੋ, ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਹੁਕਮ ਨਾਲ
ਲੇਪਿਤ ਹਮਰੇ ਏਠਾਂ ਆਏ ਸੋ,
ਸਾਡੇ ਪਿਤਾ ਨੂੰ ਗੁਰੂ ਅਮਰਦਾਸ ਸਾਹਿਬ ਜੀ ਆਪ ਇਸ ਜਗ੍ਹਾ ਤੇ ਲੈ ਕੇ ਆਏ ਸਨ।
ਪਾਵਨ ਤੀਰਥ ਕੋ ਵਿਦ ਤਾਵਨ,
ਇਸ ਮਹਾਨ ਪਵਿੱਤਰ ਤੀਰਥ ਨੂੰ ਪ੍ਰਗਟ ਕਰਨ ਵਾਸਤੇ
ਲਾਏ ਬ੍ਰਿੰਦ ਨਰ ਕੀਨ ਖਨਾਵਨ,
ਗੁਰੂ ਅਮਰਦਾਸ ਸਾਹਿਬ ਦੇ ਹੁਕਮ ਨਾਲ ਗੁਰੂ ਰਾਮਦਾਸ ਸਾਹਿਬ ਨੇ ਇਸ ਜਗ੍ਹਾ ਤੇ ਤੀਰਥ ਲਾਇਆ ਸੀ, ਇੱਥੇ ਸਰੋਵਰ ਦੀ ਸੇਵਾ ਪ੍ਰਾਰੰਭ ਕੀਤੀ ਸੀ, ਬਹੁਤ ਸਾਰੇ ਨਰ ਲਾ ਕੇ ਇਹਦੀ ਖੁਦਾਈ ਸ਼ੁਰੂ ਕੀਤੀ ਸੀ।
ਨਹੀਂ ਸੰਪੂਰਨ ਕਾਰਜ ਹੋਆ,
ਉਸ ਵੇਲੇ ਇਸ ਸਰੋਵਰ ਦੀ ਸੇਵਾ ਸੰਪੂਰਨ ਨਹੀਂ ਸੀ ਹੋਈ।
ਗੋਇੰਦਵਾਲ ਜਾਏ ਗੁਰ ਜੋਵਾ,
ਸ੍ਰੀ ਗੋਇੰਦਵਾਲ ਸਾਹਿਬ ਵਾਪਸ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਕੋਲ ਚਲੇ ਗਏ।
ਪੁਨ ਜਲ ਸੋਂਬੈ ਮ੍ਰਿਤ ਕਾ ਪਰੀ,
ਔਰ ਇੱਥੇ ਫਿਰ ਮਿੱਟੀ ਪੈ ਗਈ ਤੇ ਪਾਣੀ ਨਾਲ ਢਲ ਢਲ ਕੇ ਜਿਹੜੀ ਖੁਦਾਈ ਹੋਈ ਸੀ ਉਹ ਦੁਬਾਰਾ ਪੂਰੀ ਗਈ।
ਖਨੀ ਥਾਏ ਸੋ ਪੂਰਨ ਕਰੀ,
ਜਿਹੜੀ ਖੁਦਾਈ ਕੀਤੀ ਸੀ ਸਾਡੇ ਪਿਤਾ ਜੀ ਨੇ ਕਰਵਾਈ ਸੀ ਉਹ ਦੁਬਾਰਾ ਭਰ ਗਈ ਸੀ ਮਿੱਟੀ ਨਾਲ।
ਚਿੰਨ ਮਾਤਰ ਇਹ ਜਾਣਿਓ ਜਾਏ,
ਆਸਾ ਚਿੰਨ ਮਾਤਰ ਕਰਕੇ ਇਹੀ ਇਸ ਤਾਲ ਤੋਂ ਇਹ ਜਿਹੜਾ ਟੋਆ ਜਲ ਦਾ ਭਰਿਆ ਇਹਦੇ ਤੋਂ ਹੀ ਸਮਝ ਆ ਰਹੀ ਜਾਣੀ ਜਾ ਰਹੀ ਹੈ ਜਗ੍ਹਾ।
ਰਹੇ ਚਾ ਇਹ ਥਲ ਨੇ ਪਾਏ,
ਔਰ ਸਾਡੀ ਇੱਛਾ ਸੀ ਕਿ ਇਸ ਜਗ੍ਹਾ ਦੇ ਵਿੱਚ ਅਸਥਾਨ ਦੀ ਮਹਿਮਾ ਪ੍ਰਗਟ ਹੋਵੇ।
ਅਬ ਸਤਿਗੁਰ ਸਭ ਕਾਜ ਸਵਾਰੇ,
ਹੁਣ ਮਹਾਰਾਜ ਜੀ ਨੇ ਆਪਣੇ ਕਾਰਜ ਆਪ ਹੀ ਸਵਾਰ ਲਏ ਨੇ, ਜਿਸ ਦਾ ਕਾਰਜ ਸੀ ਉਹਨਾਂ ਨੇ ਆਪਣਾ ਕਾਰਜ ਆਪ ਹੀ ਸਵਾਰ ਲਿਆ ਹੈ।
ਉੱਦਮ ਕਰੋ ਸਿੱਖ ਅਨੁਸਾਰੇ,
ਐ ਗੁਰਸਿੱਖੋ ਚਲੋ ਰਲ ਕੇ ਉੱਦਮ ਕਰੋ, ਰਲ ਕੇ ਪੁਰਸ਼ਾਰਥ ਕਰੋ।
ਤਨ ਤੇ ਮਨ ਤੇ ਬਚ ਤੇ,
ਐ ਗੁਰਸਿੱਖੋ ਸੇਵਾ ਕਰੋ ਤਨ ਕਰਕੇ, ਧਨ ਕਰਕੇ, ਮਨ ਕਰਕੇ, ਔਰ ਬਚਨ ਕਰਕੇ। ਚਾਰ ਤਰ੍ਹਾਂ ਦੀ ਸੇਵਾ ਹੋ ਗਈ, ਆਮ ਕਰਕੇ ਆਪਾਂ ਕਹਿੰਦੇ ਤਿੰਨ ਤਰ੍ਹਾਂ ਦੀ, ਇੱਥੇ ਚਾਰ ਤਰ੍ਹਾਂ ਦੀ ਵਰਣਨ ਹੋ ਗਈ, ਤਨ ਕਰਕੇ, ਧਨ ਕਰਕੇ ਤੇ ਮਨ ਕਰਕੇ ਤੇ ਚੌਥਾ ਬਚਨ ਕਰਕੇ। ਹੁਣ ਬਚਨ ਕਰਕੇ ਸੇਵਾ ਕਿਵੇਂ ਵੀ ਕਹਿ ਕੇ ਕਰਾਉਣੀ, ਆਓ ਭਾਈ ਸੇਵਾ ਕਰੀਏ, ਅੱਲਾ ਸ਼ੇਰੀ ਦੇਣੀ, ਪ੍ਰੇਰ ਪ੍ਰੇਰ ਕੇ ਲਿਆਉਣਾ ਸੰਗਤ ਨੂੰ, ਚਲੋ ਭਾਈ ਸੇਵਾ ਕਰੋ, ਇਹ ਬਚਨ ਕਰਕੇ ਹੋ ਗਈ ਨਾ। ਤੋ ਇਹ ਵੀ ਸੇਵਾ ਵੀ ਬਚਨ ਕਰਕੇ ਕਿਸੇ ਨੂੰ ਸੇਵਾ ਕਰਾਉਣੀ, ਭਾਈ ਮਹਾਰਾਜ ਜੀ ਦੇ ਘਰਾਂ ਦੀਆਂ ਦਰਾਂ ਦੀਆਂ ਸੇਵਾਵਾਂ ਕਰੋ, ਇਹ ਬਚਨ ਕਰਕੇ ਸੇਵਾ ਹੈ। ਮਹਾਰਾਜ ਜੀ ਕਹਿੰਦੇ ਜਿਵੇਂ ਵੀ ਕਿਸੇ ਕੋਲ ਹੋ ਬਣਦੀ ਹੈ, ਤਨ ਕਰਕੇ ਹੁੰਦੀ ਤਨ ਕਰਕੇ ਕਰੋ, ਮਨ ਕਰਕੇ ਹੁੰਦੀ ਆ ਮਨ ਕਰਕੇ ਕਰੋ, ਧਨ ਕਰਕੇ ਹੁੰਦੀ ਆ ਧਨ ਕਰਕੇ ਕਰੋ, ਜੇ ਬਚਨ ਕਰਕੇ ਹੁੰਦੀ ਆ ਤਾਂ ਬਚਨ ਕਰਕੇ ਕਰੋ। ਹਾਂਜੀ,
ਤੀਰਥਕਾਰ ਕਰੇ ਲੈ ਸੱਚ ਤੇ,
ਔਰ ਇਸ ਮਹਾਨ ਤੀਰਥ ਦੀ ਜਿਹੜਾ ਜਿਹੜਾ ਵੀ ਕਾਰ ਕਰੇਗਾ, ਯਾਨੀ ਕਿ ਸੇਵਾ ਕਰੇਗਾ, ਉਹ ਮਨ ਚ ਜੋ ਚਾਹੇਗਾ ਉਹਨੂੰ ਪ੍ਰਾਪਤ ਹੋਵੇਗਾ। ਜੋ ਦੀ ਕਾਮਨਾ ਹੋਵੇਗੀ, ਇੱਛਾ ਹੋਵੇਗੀ, ਉਹਨੂੰ ਸੱਚ ਸਰੂਪ ਦੀ ਪ੍ਰਾਪਤੀ ਹੋਵੇਗੀ। ਇਹਦੀ ਸੇਵਾ ਕਰਕੇ, ਸਰੋਵਰ ਦੀ ਸੇਵਾ ਕੀਤਿਆਂ ਉਹਨੂੰ ਸੱਚ ਸਰੂਪ ਦੀ ਪ੍ਰਾਪਤੀ ਹੋਵੇਗੀ।
ਜੈ ਕਹਿ ਤੇ ਮਜ਼ਦੂਰ ਚੱਲ ਆਵੇ,
ਜਿੱਥੋਂ ਕਿੱਥੋਂ ਕਹਿੰਦੇ ਮਜ਼ਦੂਰ ਚੱਲ ਕੇ ਆਉਂਦੇ ਹਨ,
ਕਰੇ ਕਾਰ ਮਿਹਨਤ ਨਿਤ ਪਾਵੇ,
ਜਿਹੜਾ ਸੇਵਾ ਕਰੇਗਾ ਉਹਨੂੰ ਮਿਹਨਤਾਨਾ ਵੀ ਮਿਲੇਗਾ। ਇੱਥੇ ਜੇ ਕਿਸੇ ਨੂੰ ਮਜ਼ਦੂਰੀ ਚਾਹੀਦੀ ਹੈ ਤਾਂ ਉਹਨੂੰ ਮਜ਼ਦੂਰੀ ਵੀ ਮਿਲੇਗੀ, ਮਿਹਨਤਾਨਾ ਵੀ ਮਿਲੇਗਾ।
ਪੰਚਾਮ੍ਰਿਤ ਕਰਵਾਏ ਸੁਕਨੋ,
ਮਹਾਰਾਜ ਜੀ ਨੇ ਹੁਕਮ ਕੀਤਾ, ਆਖਿਆ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਿਆਓ ਤਿਆਰ ਕਰਕੇ, ਖੁੱਲੇ ਗੱਫੇ,
ਕਰ ਅਰਦਾਸ ਨਾਮ ਗੁਰ ਪਨੋ,
ਕਹਿੰਦੇ ਅਰਦਾਸ ਕਰਕੇ ਮਹਾਰਾਜ ਵੱਡਿਆਂ ਸਤਿਗੁਰਾਂ ਦਾ ਨਾਂ ਲਿਆ, ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਅੰਗਦ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ, ਧੰਨ ਗੁਰੂ ਰਾਮਦਾਸ ਸਾਹਿਬ, ਤੁਹਾਡੇ ਪਾਵਨ ਅੰਮ੍ਰਿਤ ਪਾਲ ਦੀ ਸੇਵਾ ਜੋ ਤੁਸੀਂ ਆਰੰਭ ਕੀਤੀ ਮਹਾਰਾਜ, ਉਹ ਸੇਵਾ ਦੁਬਾਰਾ ਪ੍ਰਾਰੰਭ ਹੋਣ ਲੱਗੀ ਆ ਪੱਕਿਆਂ ਹੋਣ ਦੀ, ਆਪ ਕਿਰਪਾ ਕਰੋ, ਆਪਣਾ ਕਾਰਜ ਆਪ ਕਰੋ। ਗਰੀਬ ਨਵਾਜ, ਇਹ ਤੁਹਾਡਾ ਕਾਰਜ ਹੈ, ਤੁਸੀਂ ਆਪਣਾ ਕਾਰਜ ਆਪ ਸਵਾਰੋ। ਇਹ ਅਰਦਾਸ ਕੀਤੀ ਗਈ,
ਨਰ ਸਮੁਦਾਇਨ ਮੈਂ ਵਰਤਾਇਓ,
ਫਿਰ ਕੜਾ ਪ੍ਰਸ਼ਾਦ ਦੀ ਦੇਗ ਸਾਰੀ ਸੰਗਤ ਵਿਚ ਵਰਤਾਈ ਗਈ,
ਕਰਿਓ ਮਹੂਰਤ ਬਿਘਨ ਨਸਾਇਓ,
ਔਰ ਕਹਿੰਦੇ ਭਾਈ ਇਹ ਸ਼ੁਭ ਸਮਾਂ ਬਣ ਗਿਆ, ਸਾਰਾ ਸਬੱਬ ਸੋਹਣਾ ਬਣ ਗਿਆ।
ਤੀਖਨ ਖਨਨੀ ਲੈ ਤਰ ਹਾਥ,
ਤਿੱਖੀ ਖਨਨੀ, ਖਨਨੀ ਕਹਿੰਦੇ ਨੇ ਕਈ ਨੂੰ, ਕਹਿੰਦੇ ਤਿੱਖੀ ਖਨਨੀ ਜਿਹੜੀ ਜਦੋਂ ਅੱਗੇ ਧਾਰ ਲੱਗੀ ਹੋਈ, ਮੂੰਹ ਜਿਹਦਾ ਸਿੱਧਾ ਸੀ, ਉਹ ਕਈ ਲੈ ਕੇ ਹੱਥ ਵਿਚ।
ਮ੍ਰਿਤਕਾ ਖਨੀ ਪ੍ਰਥਮ ਗੁਰਨਾਥ,
ਪਹਿਲਾ ਟੱਕ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਲਾ ਕੇ ਆਪਣੇ ਹੱਥੀ ਖੁਦਾਈ ਸ਼ੁਰੂ ਕੀਤੀ। ਪੰਜਵੇਂ ਪਾਤਸ਼ਾਹ ਪਹਿਲੀ ਵਾਰੀ ਟੱਕ ਮਹਾਰਾਜ ਗੁਰੂ ਰਾਮਦਾਸ ਸਾਹਿਬ ਹੋਣਾ ਨੇ ਪਾਤਸ਼ਾਹ ਨੇ, ਚੌਥੇ ਪਾਤਸ਼ਾਹ ਨੇ ਲਾਇਆ, ਬਾਬਾ ਬੁੱਢਾ ਸਾਹਿਬ ਜੀ ਵਰਗੇ ਬੜੇ ਬੜੇ ਗੁਰਸਿੱਖ ਸਨ। ਤੇ ਦੂਸਰੀ ਵਾਰ ਜਦੋਂ ਇਹ ਸੇਵਾ ਆਰੰਭ ਹੋਈ ਪੰਜਵੇਂ ਪਾਤਸ਼ਾਹ ਨੇ, ਆਪ ਸਭ ਤੋਂ ਪਹਿਲਾਂ ਟੱਕ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਹੱਥੀ ਲਾਇਆ ਇਸ ਪਾਵਨ ਸਰੋਵਰ ਦਾ। ਖਾਲਸਾ ਜੀ, ਖਬਰੇ ਕਿਵੇਂ ਉਹਨਾਂ ਲੋਕਾਂ ਦਾ ਜਿਗਰਾ ਕਰ ਜਾਂਦਾ ਮਹਾਰਾਜ ਜੀ ਦੇ ਪਾਵਨ ਸਰੋਵਰਾਂ ਦੇ ਖਿਲਾਫ ਬੋਲਣ ਦਾ, ਵੀ ਜਿਨ੍ਹਾਂ ਪਾਵਨ ਸਰੋਵਰਾਂ ਨੂੰ ਖੁਦ ਗੁਰਦੇਵ ਨੇ ਆਪ ਆਪਣੇ ਹੱਥੀ ਟੱਕ ਲਾ ਕੇ, ਜਿਨ੍ਹਾਂ ਦੀ ਸੇਵਾ ਪ੍ਰਾਰੰਭ ਕਰਕੇ ਉਹਨਾਂ ਸਰੋਵਰਾਂ ਦੀ ਮਹਿਮਾ ਆਪਣੀ ਰਸਨਾ ਤੋਂ ਕਹੀ ਹੋਵੇ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਉਹਨਾਂ ਪਾਵਨ ਅੰਮ੍ਰਿਤ ਤਾਲਾਂ ਦੀ ਇਹ ਤੋਹੀਨ ਕਰਨ ਦੇ ਵਿੱਚ ਪਤਾ ਨੀ ਕੋਈ ਸ਼ਰਮ ਨੀ ਕਰਦੇ, ਲਾਜ ਨੀ ਕਰਦੇ। ਮਹਾਰਾਜ ਜੀ ਦੇ ਸਰੋਵਰਾਂ ਦੇ ਖਿਲਾਫ਼ ਵੀ ਕਈ ਵੀਰ ਬੋਲਦੇ, ਉਹ ਇੰਨਾ ਹੀ ਚਲੋ ਨਹੀਂ ਉਹਨਾਂ ਦੇ ਮਨ ਚ ਸਰੋਵਰਾਂ ਪ੍ਰਤੀ ਭਾਵਨਾ ਇੰਨੀ ਰੱਖ ਲੈਣ ਵੀ ਗੁਰੂ ਸਾਹਿਬ ਨੇ ਆਪਣੇ ਹੱਥੀ ਟੱਕ ਲਾ ਕੇ ਸਰੋਵਰ ਬਣਾਇਆ, ਵੀ ਜੇ ਸਰੋਵਰ ਦੀ ਸੇਵਾ ਵਿੱਚ ਖੁਦ ਗੁਰਦੇਵ ਆਪ ਟੱਕ ਲਾ ਰਹੇ ਨੇ, ਟੋਕਰੀ ਢੋ ਰਹੇ ਨੇ, ਸਾਡੇ ਲਈ ਇੰਨਾ ਹੀ ਬੜਾ ਹੈ ਵੀ ਏਡਾ ਵੱਡਾ ਪਵਿੱਤਰ ਹੈ ਅਸਥਾਨ। ਖਾਲਸਾ ਜੀ, ਕਿਆ ਜਾਣ ਨੂੰ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੀ ਮਹਿਮਾ ਨੂੰ, ਕਿ ਇਹਨਾਂ ਦੀ ਪਵਿੱਤਰਤਾ, ਇਹਨਾਂ ਦੀ ਜਿਹੜੀ ਮਹੱਤਤਾ ਉਹ ਕਿਤਨੀ ਪ੍ਰਗਟ ਹੈ, ਕਿਤਨੇ ਪ੍ਰਤੱਖ ਚੋਜ ਮਹਾਰਾਜ ਜੀ ਦੇ ਉੱਥੇ ਵਰਤਦੇ ਹਨ, ਅੱਜ ਵੀ ਵਰਤਦੇ ਨੇ, ਪਹਿਲਾਂ ਵੀ ਵਰਤਦੇ ਰਹੇ ਨੇ। ਬਕਾਇਦਾ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ, ਉਹਨਾਂ ਨੇ ਇੱਕ ਡਾਇਰੀ ਵਿੱਚ ਲਿਖ ਕੇ ਰੱਖਿਆ ਹੋਇਆ ਸੀ ਸਾਰਾ ਕੁਝ, ਕਿ ਕਿੱਥੋਂ ਕਿੱਥੋਂ ਦੇ ਲੋਕ, ਕਿੱਥੋਂ ਕਿੱਥੋਂ ਦੇ ਪ੍ਰਾਣੀ ਆਏ, ਕਿਹਨਾਂ ਕਿਹਨਾਂ ਦੇ ਦੁੱਖਾਂ ਦੀ ਨਿਰਵਿਰਤੀ ਹੋਈ। ਅੱਜ ਵੀ ਉਹ ਸਿੰਘ ਸਾਹਿਬ ਸਰੀਰ ਕਰਕੇ ਹਾਜ਼ਰ ਨੇ, ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਵਰਗੇ ਮਹਾਂਪੁਰਖ, ਉਹ ਦੱਸਦੇ ਵੀ ਸਾਡੇ ਵੇਖਦਿਆਂ ਵੇਖਦਿਆਂ ਕਿਤਨਿਆਂ ਦੀਆਂ ਬਿਮਾਰੀਆਂ ਰੋਗ ਇਸ ਪਾਵਨ ਅਸਥਾਨ ਤੋਂ ਖੰਡੇ ਗਏ ਹਨ, ਪਤਾ ਨੀ ਕਿਉਂ ਨਿਰਮੂਲ ਜਾਂ ਸ਼ੰਕਾ ਕਰਕੇ ਲੋਕਾਂ ਦੇ ਵਿੱਚ ਦੁਬਧਾ ਪਾਉਣ ਦੀ ਪ੍ਰਵਿਰਤੀ ਕਈ ਵੀਰਾਂ ਦੀ ਜ਼ਿੰਮੇਵਾਰੀ ਬਣ ਗਈ ਹੋਈ ਹੈ। ਉਹ ਸੁਚੇਤ ਹੋ ਜਾਣ ਭਾਈ ਬਾਅਦ ਆ ਜਾਣ ਇਹਨਾਂ ਬਾਤਾਂ ਤੋਂ। ਇਹ ਪਾਵਨ ਸਰੋਵਰ ਦੀ ਸੇਵਾ ਖੁਦ ਗੁਰੂ ਦੇਵ ਨੇ ਪੰਜਵੇਂ ਪਾਤਸ਼ਾਹ ਨੇ ਆਪਣੇ ਹੱਥੀ ਟੱਕ ਲਾਇਆ। ਪਹਿਲਾਂ ਆਪ ਆਪਣੇ ਹੱਥੀ ਮਹਾਰਾਜ ਜੀ ਨੇ ਕਈ ਫੜੀ ਤੇ ਆਪ ਖੁਦਾਈ ਸ਼ੁਰੂ ਕੀਤੀ ਪੰਜਵੇਂ ਗੁਰਦੇਵ ਜੀ ਨੇ।
ਸਗਰੀ ਸਿੱਖ ਆਗਿਆ ਕੋ ਪਾਏ,
ਸਾਰੇ ਸਿੱਖ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ
ਲਗੇ ਸੇਵ ਕੋ ਚੌਂਪ ਉਪਾਏ,
ਬੜੇ ਚਾਅ ਨਾਲ ਬੜੇ ਉਤਸ਼ਾਹ ਨਾਲ ਸੇਵਾ ਵਿਚ ਲੱਗ ਗਏ, ਸੇਵਾ ਕਰਨ ਲੱਗੇ।
ਕਿਨਹੂੰ ਗਈ ਖਨਨੀ ਕਰਮਾਈ,
ਕਹਿੰਦੇ ਕਿਸੇ ਨੇ ਆਪਣੇ ਹੱਥ ਦੇ ਵਿਚ ਖਨਨੀ, ਖਨਨੀ ਕਹਿੰਦੇ ਨੇ ਕਈ ਨੂੰ, ਕਈਆਂ ਨੇ ਹੱਥਾਂ ਵਿਚ ਕਈਆਂ ਫੜੀਆਂ ਹਨ।
ਖਨੇ ਕਰੇ ਥਲ ਪ੍ਰੇਮ ਉਮਾਹੀ,
ਔਰ ਬੜੇ ਉਮਾਹ ਨਾਲ ਬੜੇ ਚਾਅ ਦੇ ਨਾਲ ਖੁਦਾਈ ਕਰਦੇ ਹਨ।
ਕਿਨਹੂੰ ਟੋਕਰੀ ਸਿਰ ਪਰ ਧਰੀ,
ਕਈਆਂ ਨੇ ਟੋਕਰੀਆਂ ਮਿੱਟੀ ਦੀਆਂ ਚੁੱਕ ਕੇ ਆਪਣੇ ਸਿਰਾਂ ਤੇ ਧਰੀਆਂ ਹਨ।
ਬਹੁਤ ਪਾਰ ਹਾਥਨ ਸੋ ਭਰੀ,
ਔਰ ਕਈ ਹੱਥਾਂ ਦੇ ਬੁੱਕਾਂ ਨਾਲ ਹੀ ਮਿੱਟੀ ਭਰੀ ਜਾਂਦੇ ਟੋਕਰੀਆਂ ਚ। ਜੇ ਨਹੀਂ ਕਿਸੇ ਨੂੰ ਕਈ ਮਿਲੀ ਤੇ ਉਹ ਬੁੱਕਾਂ ਦੇ ਨਾਲ ਹੀ ਟੋਕਰੀਆਂ ਭਰਦੇ ਨੇ ਮਿੱਟੀ ਦੀਆਂ ਤੇ ਚੁੱਕ ਚੁੱਕ ਕੇ ਬਾਹਰ ਲੈ ਕੇ ਜਾਂਦੇ, ਕਿਨਾਰੇ ਤੇ ਬਾਹਰ ਸੁੱਟਦੇ।
ਕੀਤਕ ਲੈ ਕਰ ਵਹਿਰ ਗਿਰਾਵੇ,
ਕਈ ਚੁੱਕ ਕੇ ਬਾਹਰ ਸੁੱਟਦੇ ਨੇ ਤੇ ਕਈ ਚੁਕਾ ਰਹੇ ਨੇ। ਕਈ ਕੋਲ ਖਲੋਤੇ ਹੱਲਾ ਸ਼ੇਰੀ ਦਿੰਦੇ ਵੀ ਇੱਥੋਂ ਪੁੱਟੋ, ਬਈ ਇੱਥੋਂ ਖੁਦਾਈ ਕਰੋ। ਉਹ ਵੀ ਚਾਹੀਦੇ ਹੁੰਦੇ ਆ ਵਿੱਚ ਹੱਲਾ ਸ਼ੇਰੀ ਦੇਣ ਵਾਲੇ ਵੀ, ਕਹਿੰਦੇ ਵਿੱਚ ਕਈ ਹੱਲਾ ਸ਼ੇਰੀ ਦੇਣ ਵਾਲੇ ਵੀ ਖੜੇ ਹਨ।
ਕੋ ਕਹਿ ਕਰ ਉਤਸਾਹ ਵਧਾਵੇ,
ਉਹਨਾਂ ਦਾ ਵੀ ਬੜਾ ਰੋਲ ਹੁੰਦਾ ਨਾ, ਜਿਹੜੇ ਉਤਸ਼ਾਹ ਦਿੰਦੇ ਕਹਿ ਕਹਿ ਕੇ, ਹਾਂ ਬਈ ਸ਼ਾਬਾ ਸ਼ਾਬਾ, ਕੋਲੋ ਖਲੋਤੇ ਆ ਠੀਕ ਆ, ਆ ਇੱਥੋਂ ਚੁੱਕੋ ਮਿੱਟੀ, ਆ ਇੱਥੋਂ ਖੁਦਾਈ ਕਰੋ। ਉਹ ਜਿਹੜੇ ਉਤਸ਼ਾਹ ਦਿੰਦੇ ਆ ਕੋਲੋ ਕਹਿ ਕੇ, ਉਹਨਾਂ ਦੀ ਵੀ ਬੜੀ ਸੇਵਾ ਹੁੰਦੀ ਹੈ ਨਾਲ। ਉਹ ਹੱਲਾ ਸ਼ੇਰੀ ਰੋਲੇ ਦੇ ਨਾਲ ਹੀ ਉਹ ਆਪਣਾ ਉਹ ਜਿਹਾ ਮਾਹੌਲ ਬਣਾ ਦਿੰਦੇ ਵੀ ਉਤਸ਼ਾਹ ਬਣ ਜਾਏ। ਕਤਲ ਕਰਨ ਵਾਲਾ ਤਾਂ ਕਹਿੰਦੇ ਦੋਸ਼ੀ ਹੁੰਦਾ ਹੀ ਹੈ ਨਾ, ਜਿਹੜਾ ਪਿੱਛੋਂ ਆਵਾਜ਼ ਮਾਰ ਕੇ ਲਲਕਾਰਾ ਮਾਰ ਕੇ ਕਹਿੰਦਾ ਨਾ ਮਾਰ ਦੇ, ਉਹ ਵੀ ਬਰਾਬਰ ਦਾ ਦੋਸ਼ੀ ਮੰਨਿਆ ਜਾਂਦਾ। ਇਹ ਕਾਨੂੰਨ ਦਾ ਵਿਧਾਨ ਹੈ, ਹਿੰਦੁਸਤਾਨੀ ਕਾਨੂੰਨ ਦਾ। ਕਹਿਣ ਤੋਂ ਭਾਵ ਵੀ ਹੋਰ ਵੀ ਉਹਨਾਂ ਹਿੱਸੇਦਾਰ, ਜਿਹੜਾ ਪਿੱਛੋਂ ਸੇਵਾ ਕਰਨ ਵਾਸਤੇ ਉਤਸ਼ਾਹ ਦੇ ਵੀ ਜਾਵੇ, ਸ਼ਾਬਾਸ਼ ਬਈ ਤਗੜਾ ਹੋ ਜਾ, ਅੱਛ ਠੀਕ ਹੈ, ਕਹਿੰਦੇ ਉਹਨਾਂ ਨੂੰ ਵੀ ਉਹਨਾਂ ਹੀ ਨਾਲ ਮਹਾਤਮਾ ਮਿਲੀ ਜਾਂਦਾ ਪਿੱਛੇ ਸੇਵਾ ਦਾ। ਪਰ ਇਹ ਨੀ ਵੀ ਸਾਰੇ ਖਲੋ ਜਾਣ ਪਿੱਛੇ ਤੇ ਕਈ ਜਾਣ ਸ਼ਾਬਾਸ਼ ਤਗੜਾ ਹੋ ਜਾ, ਤੇ ਤਗੜਾ ਹੋਣ ਵਾਲਾ ਅੱਗੇ ਕੋਈ ਵੀ ਨਾ ਖਲੋਤਾ ਹੋਵੇ। ਤਗੜੇ ਹੋਣ ਵਾਲੇ ਵੀ ਅੱਗੇ ਚਾਹੀਦੇ ਨੇ ਤੇ ਪਿੱਛੋਂ ਹੱਲਾ ਸ਼ੇਰੀ ਵਾਲੇ ਵੀ ਚਾਹੀਦੇ ਨੇ, ਸਾਰੇ ਚਾਹੀਦੇ ਹੁੰਦੇ ਆ। ਕਹਿੰਦੇ ਇੱਥੇ ਜਿਹੜੇ ਸੇਵਾ ਕਰ ਰਹੇ ਨੇ ਉਹ ਸੇਵਾ ਵਿੱਚ ਹੱਲਾ ਸ਼ੇਰੀ ਦੇਣ ਵਾਲੇ ਵੀ ਉਤਸ਼ਾਹ ਦੇਣ ਵਾਲੇ ਵੀ ਹਨ।
ਅਤ ਆਨੰਦ ਤਾਂ ਉਰ ਮੈਂ ਹੋਈ,
ਕਹਿੰਦੇ ਸਾਰਿਆਂ ਦੇ ਅੰਦਰ ਬੜਾ ਆਨੰਦ ਹੈ। ਕਹਿੰਦੇ ਸਾਡੇ ਵੱਡੇ ਭਾਗ ਨੇ ਸਾਨੂੰ ਐਸੇ ਮਹਾਨ ਤੀਰਥ ਦੀ ਸੇਵਾ ਪ੍ਰਾਪਤ ਹੋ ਰਹੀ, ਸਾਡੇ ਵੱਡੇ ਭਾਗ ਹਨ ਕਿ ਇਸ ਅੰਮ੍ਰਿਤ ਤਾਲ ਦੀ ਸੇਵਾ ਸਾਨੂੰ ਪ੍ਰਾਪਤ ਹੋ ਰਹੀ ਆ। ਪਿੱਛੇ ਸੇਵਾ ਹੋਈ, ਕਿੰਨੇ ਗੁਰੂ ਕੇ ਸਿੱਖਾਂ ਨੇ ਸੇਵਾ ਚ ਹਾਜ਼ਰੀ ਭਰੀ। ਉਹ ਇਹੀ ਜਾਣਿਆ ਵੀ ਇਹ ਗਾਰ ਜਿਹੜੀ ਨਿਕਲ ਰਹੀ ਹੈ ਬੁੱਕਾਂ ਵਿੱਚ ਲੋਕ ਝੋਲੀਆਂ ਚ ਪਾ ਪਾ ਕੇ ਕੱਢ ਕੇ ਲੈ ਕੇ ਆਏ, ਇਹ ਜਾਣ ਕੇ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਪਾਵਨ ਤੀਰਥ ਦੀ ਸੇਵਾ ਸਾਨੂੰ ਭਾਗਾਂ ਨਾਲ ਪ੍ਰਾਪਤ ਹੋਈ। ਬੜਾ ਉਤਸ਼ਾਹ ਬੜਾ ਆਨੰਦ ਹੈ ਗੁਰਸਿੱਖਾਂ ਦੇ ਹਿਰਦਿਆਂ ਵਿੱਚ।
ਕਾਰ ਤਲਾਵ ਲੱਗੇ ਸਭ ਕੋਈ,
ਸਾਰੇ ਇਸ ਸਰੋਵਰ ਦੀ ਸੇਵਾ ਵਿੱਚ ਲੱਗੇ ਹਨ।
ਆਪ ਖੜੇ ਹੋਏ ਸਭਨ ਮਜਾਰੀ,
ਧੰਨ ਗੁਰੂ ਅਰਜਨ ਦੇਵ ਸਾਹਿਬ ਆਪ ਸਾਰਿਆਂ ਵਿੱਚ ਖੜੇ ਹਨ।
ਕਾਰ ਕਰਾਵੇ ਗੁਰ ਉਪਕਾਰੀ,
ਪਰ ਉਪਕਾਰੀ ਸਤਿਗੁਰੂ ਜੀ ਆਪ ਵਿੱਚ ਵਰਤ ਕੇ ਸੇਵਾ ਕਰਾ ਰਹੇ ਹਨ।
ਦੀਕਤ ਕਾਰ ਚੌਗਨੀ ਹੋਏ,
ਕਹਿੰਦੇ ਮਹਾਰਾਜ ਜੀ ਦੇ ਵੇਖਦਿਆਂ ਵੇਖਦਿਆਂ ਜਿਵੇਂ ਪਾਤਸ਼ਾਹ ਚਾਹ ਦਿੰਦੇ, ਕਹਿੰਦੇ ਜਿੰਨੇ ਬੰਦੇ ਸੇਵਾ ਚ ਲੱਗੇ ਨੇ ਨਾ, ਜਿੰਨੀ ਸੇਵਾ ਇੱਕ ਦਿਨ ਚ ਚਾਰ ਦਿਨਾਂ ਚ ਹੋਣੀ ਆ ਉਹ ਇੱਕ ਦਿਨ ਚ ਹੀ ਹੋ ਰਹੀ ਹੈ। ਇਹਨੇ ਚਾਰ ਸੇਵਾ ਵੀ, ਚਾਰ ਦਿਨਾਂ ਦੀ ਸੇਵਾ ਇੱਕੋ ਦਿਨ ਚ ਹੀ ਹੋ ਰਹੀ ਹੈ।
ਉਦਮ ਕਰੇ ਅਧਿਕ ਸਭ ਕੋਈ,
ਬੜਾ ਉਦਮ ਕਰਦੇ ਨੇ ਸਾਰੇ, ਬੜੇ ਚਾਅ ਨਾਲ ਕਰਦੇ ਨੇ ਸੇਵਾ।
ਸਗਰੇ ਦਿਨ ਮੈਂ ਕਾਰ ਕਰਾਵੇ,
ਇਹਦਾ ਸਤਿਗੁਰੂ ਜੀ ਸਾਰਾ ਦਿਨ ਉੱਥੇ ਖਲੋਤੇ ਸੇਵਾ ਕਰਾਉਂਦੇ ਨੇ।
ਸੰਧਿਆ ਗ੍ਰਾਮ ਵਿਖੇ ਚੱਲ ਜਾਵੇ,
ਤੇ ਪਾਤਸ਼ਾਹ ਬਕਾਇਦਾ ਜਿੱਥੇ 68 ਤੀਰਥ ਹੈ ਇੱਥੇ ਬਹਿ ਕੇ, ਜਾਂ ਲਾਚੀ ਬੇਰੀ ਹੈ ਇਹਦੇ ਲਾਗੇ ਬਹਿ ਕੇ ਗੁਰਦੇਵ ਜੀ ਸੇਵਾ ਕਰਾਉਂਦੇ ਪੰਜਵੇਂ ਪਾਤਸ਼ਾਹ, ਤੇ ਸਾਰਾ ਦਿਨ ਸੇਵਾ ਹੋ ਜਾਂਦੀ। ਜਦੋਂ ਸ਼ਾਮ ਹੁੰਦੀ ਤੇ ਸ਼ਾਮ ਨੂੰ ਮਹਾਰਾਜ ਜੀ ਵਾਪਸ ਆਪਣੇ ਮਹਿਲਾਂ ਚ ਆਉਂਦੇ ਹਨ।
ਦੇਗ ਹੋਏ ਗੁਰ ਕੇ ਦਰਬਾਰਾ,
ਮਹਾਰਾਜ ਜੀ ਦੇ ਮਹਿਲਾਂ ਵਿਚ ਦੇਗ ਤਿਆਰ ਹੁੰਦੀ, ਲੰਗਰ ਤਿਆਰ ਹੁੰਦਾ।
ਛੁਦਤ ਸਰਬ ਤੈ ਖਾਏ ਆਹਾਰਾ,
ਜਿਹਨੂੰ ਕਿਤੇ ਕੜਾਕਾ ਭੁੱਖ ਹੁੰਦੀ ਸਾਰੇ ਗੁਰੂ ਕੇ ਲੰਗਰਾਂ ਵਿਚ ਰੱਜ ਕੇ ਤ੍ਰਿਪਤ ਹੋ ਕੇ ਭੋਜਨ ਛਕਦੇ ਹਨ।
ਇਕ ਦਿਨ ਗੁਰ ਸੰਤੋਖ ਸਰ ਗਏ,
ਇਸੇ ਤਰ੍ਹਾਂ ਖਾਲਸਾ ਜੀ ਇਕ ਦਿਨ ਸੇਵਾ ਵਿਚੋਂ ਹੀ ਮਹਾਰਾਜ ਜੀ ਸੰਤੋਖ ਸਰ ਸਰੋਵਰ ਦੀ ਹਾਲੇ ਸੇਵਾ ਪੂਰੀ ਨਹੀਂ ਸੀ ਹੋਈ, ਤੋਂ ਹਾਲੇ ਖੁਦਾਈ ਹੋਈ ਸੀ, ਪੱਕਿਆ ਹੋਣਾ ਸੀ ਸਰੋਵਰ ਦੀ, ਹਾਲੇ ਆਲੇ ਦੁਆਲੇ ਪੌੜ ਸਾਲ ਬਣਨਾ ਸੀ। ਤੋਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸੰਤੋਖ ਸਰ ਸਾਹਿਬ ਵਾਲੇ ਪਾਸੇ ਗਏ।
ਸਿੱਖ ਗਨ ਸੰਗ ਪਿਕਤ ਬਿਗਸਾਏ,
ਸਾਰੇ ਸਿੱਖ ਮਹਾਰਾਜ ਜੀ ਦੇ ਨਾਲ ਨੇ। ਇਹ ਸਰੋਵਰ ਦੀ ਸੇਵਾ ਹੋ ਰਹੀ ਸੀ, ਉੱਥੇ ਵੀ ਸੇਵਾ ਚੱਲ ਰਹੀ ਸੀ, ਬੜੇ ਮਹਾਰਾਜ ਜੀ ਵੇਖ ਕੇ ਪ੍ਰਸੰਨ ਹਨ।
ਤਟ ਪਰ ਖਰੇ ਹੋਏ ਕੈ ਬਾਨੀ,
ਸੰਤੋਖ ਸਰ ਸਰੋਵਰ ਦੇ ਕਿਨਾਰੇ ਤੇ ਖਲੋ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਮੁਖੋਂ ਬਚਨ ਕਹੇ ਹਨ।
ਇਸ ਕੀ ਮਹਿਮਾ ਹੋਏ ਮਹਾਨੀ,
ਮਹਾਰਾਜ ਜੀ ਕਹਿੰਦੇ ਭਾਈ ਇਸ ਸਰੋਵਰ ਦੀ ਮਹਿਮਾ ਬੜੀ ਮਹਾਨ ਹੋਵੇਗੀ। ਸੰਤੋਖ ਸਰ ਸਰੋਵਰ ਦੀ ਵਡਿਆਈ, ਇਹਦੀ ਮਹਿਮਾ ਪੂਰੇ ਸੰਸਾਰ ਵਿਚ ਪ੍ਰਗਟ ਹੋਵੇਗੀ।
ਹੋਏ ਸੰਤੋਖ ਸਰ ਸਾਰਥ ਨਾਮੋ,
ਇਸ ਦਾ ਸੰਤੋਖ ਸਰ ਸਰੋਵਰ ਸਫਲ ਨਾਮ ਹੋਵੇਗਾ।
ਸਮਾ ਪਾਏ ਬਨ ਹੈ ਅਭਿਰਾਮੋ,
ਸਮਾ ਪਾ ਕੇ ਬੜਾ ਸੋਹਣਾ ਬਣੇਗਾ।
ਹੋਏ ਚੌ ਦਿਸ਼ ਪਾਕੋ ਚੌਕੋਨ,
ਚਾਰੇ ਪਾਸਿਓ ਪੱਕਾ ਹੋਵੇਗਾ, ਇਹਦੀ ਪ੍ਰਕਰਮਾ ਵੀ ਪੱਕੀ ਹੋਵੇਗੀ।
ਇਸ ਮੈਂ ਮੱਜੇਂਗੇ ਨਰ ਜੌਨ,
ਇਸ ਸਰੋਵਰ ਵਿਚ ਜਿਹੜੇ ਵੀ ਬਾਈ ਭਾਈ ਇਸ਼ਨਾਨ ਕਰਨਗੇ,
ਸਤ ਨਾਮ ਸਿਮਰੇ ਗੁਰਬਾਨੀ,
ਔਰ ਨਾਲ ਸੱਚੇ ਨਾਮ ਦਾ ਜਾਪ ਜਪਣਗੇ ਤੇ ਗੁਰਬਾਣੀ ਪੜਨਗੇ।
ਕਿਤਕ ਸਮੋ ਸੇਵੇ ਜੇ ਪ੍ਰਾਣੀ,
ਜਿਹੜੇ ਇੱਥੇ ਰਹਿ ਕੇ ਸੇਵਾ ਟਹਿਲ ਕਰਨਗੇ, ਬਾਣੀ ਭਜਨ ਪੜਨਗੇ ਤੇ ਨਾਲੇ ਸਰੋਵਰ ਚ ਇਸ਼ਨਾਨ ਕਰਨਗੇ।
ਤਿਨ ਕੇ ਉਰ ਉਪਜੇ ਸੰਤੋਖ,
ਉਹਨਾਂ ਦੇ ਹਿਰਦਿਆਂ ਨੂੰ ਸਬਰ ਤੇ ਸੰਤੋਖ ਦੀ ਪ੍ਰਾਪਤੀ ਹੋਵੇਗੀ।
ਸਗਰੇ ਤਜੇ ਕਲੇਸ਼ ਅਰ ਦੁਖ,
ਖਾਲਸਾ ਜੀ ਸੰਤੋਖ ਤੋਂ ਵੱਡਾ ਦੁਨੀਆਂ ਚ ਕੋਈ ਸੁਖ ਨਹੀਂ ਹੈ। ਸਭ ਤੋਂ ਵੱਡਾ ਸੁਖ ਸਬਰ ਤੇ ਸੰਤੋਖ ਦਾ, ਜੇ ਕਿਸੇ ਨੂੰ ਆ ਜਾਏ। ਬਹੁਤ ਔਖਾ ਹੈ ਸਬਰ ਆਉਣਾ ਸੰਤੋਖ ਆਉਣਾ, ਪਰ ਜੇ ਕਿਸੇ ਨੂੰ ਆ ਜਾਏ ਤੇ ਇਹਦੇ ਵਰਗਾ ਦੁਨੀਆਂ ਚ ਕੋਈ ਸੁੱਖ ਨਹੀਂ। ਐਸੀ ਕਹਾਵਤ ਪ੍ਰਸਿੱਧ ਹੈ, ਇੱਕ ਸੰਸਾਰੀ ਬੰਦਾ ਕਹਿੰਦਾ ਵੀ ਰਾਜਾ ਸੁਖੀ ਹੁੰਦਾ ਹੈ, ਰਾਜਾ ਕਹਿੰਦਾ ਹੈ ਵੀ ਜਿਹੜਾ ਦੇਸ਼ ਦਾ ਰਾਜਾ ਪੂਰੇ ਦਾ ਹੋਵੇ ਉਹ ਸੁਖੀ, ਉਹ ਕਹਿੰਦਾ ਇੰਦਰ ਸੁਖੀ, ਇੰਦਰ ਕਹਿੰਦਾ ਬ੍ਰਹਮਾ ਸੁਖੀ, ਬ੍ਰਹਮਾ ਕਹਿੰਦਾ ਵਿਸ਼ਨੂੰ ਸੁਖੀ, ਵਿਸ਼ਨੂੰ ਕਹਿੰਦਾ ਸ਼ਿਵ ਸੁਖੀ, ਤੇ ਸ਼ਿਵ ਕਹਿੰਦਾ ਇੱਕ ਮਹਾਤਮਾ ਇੱਕ ਸੰਤ ਸੁਖੀ, ਤੇ ਸੰਤ ਕਹਿੰਦਾ ਉਹ ਸੁਖੀ ਜਿਹਦੇ ਅੰਦਰ ਸੰਤੋਖ ਤੇ ਸਬਰ ਦੀ ਬਿਰਤੀ ਹੈ। ਜਿਹਦੇ ਅੰਦਰ ਸਬਰ ਨਹੀਂ ਉਹ ਕਾਹਦਾ ਸੁਖੀ। ਤੋਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਭੂਤ। ਪਹਿਲੇ ਜਾਮੇ ਚ ਗੁਰਦੇਵ ਨੇ ਬਚਨ ਫੁਰਮਾਏ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਪਾਤਸ਼ਾਹ ਕਹਿੰਦੇ ਜਿਹੜਾ ਇਸ ਸਰੋਵਰ ਚ ਇਸ਼ਨਾਨ ਕਰੇਗਾ, ਬਾਣੀ ਪੜੇਗਾ, ਸਿਮਰਨ ਕਰੇਗਾ, ਉਹਦੇ ਮਨ ਨੂੰ ਉਹਦੇ ਹਿਰਦੇ ਨੂੰ ਸਬਰ ਤੇ ਸੰਤੋਖ ਪ੍ਰਾਪਤ ਹੋਵੇਗਾ। ਇਸ ਸਥਾਨ ਸੰਬੰਧੀ ਕੁਝ ਹੋਰ ਵਿਚਾਰਾਂ ਮਹਾਂਕਵੀ ਜੀ ਦੱਸ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।